ਪਾਤਸ਼ਾਹ ਅਨੇਕਾਂ ਜੀਵਾਂ ਦੀ ਕਲਿਆਣ ਕਰਦਿਆਂ ਭਾਈ ਸਾਹਿਬ ਭਾਈ ਮਰਦਾਨਾ ਜੀ ਨੂੰ ਉਪਦੇਸ਼ ਦਿੰਦਿਆਂ ਲਾਹੌਰ ਸ਼ਹਿਰ ਚੱਲ ਕੇ ਆਏ ਨੇ, ਜਿੱਥੇ ਲਾਹੌਰ ਦੇ ਇੱਕ ਕਸਾਈ ਬਾਜ਼ਾਰ ਵਿੱਚ ਗਊਆਂ ਕੱਟੀਆਂ ਜਾ ਰਹੀਆਂ ਸਨ। ਗਰੀਬ ਨਵਾਜ ਪਾਤਸ਼ਾਹ ਵੇਖਿਆ ਕਿ ਇਹ ਕਹਿਰ ਹੋ ਰਿਹਾ ਹੈ, ਜੋ ਹੈ ਹੀ ਗਊ ਉਸ ਨੂੰ ਕਤਲ ਕੀਤਾ ਜਾ ਰਿਹਾ ਹੈ। ਪਾਤਸ਼ਾਹ ਨੇ ਬਚਨ ਉਚਾਰਨ ਕੀਤਾ, ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ। ਲਾਹੌਰ ਸ਼ਹਿਰ ਦੇ ਬਾਹਰ ਬਾਹਰ ਆ ਕੇ ਸਤਿਗੁਰੂ ਜੀ ਬੈਠੇ ਨੇ, ਜਿੱਥੇ ਇੱਕ ਪਖੰਡੀ ਪੰਡਿਤ ਹੈ, ਬ੍ਰਾਹਮਣ ਹੈ। ਇਹਨੇ ਆਪਣੇ ਸਾਹਮਣੇ ਸਾਲ ਗ੍ਰਾਮ ਇੱਕ ਚੌਂਕੀ ਤੇ ਰੱਖਿਆ ਹੈ। ਇਸ਼ਨਾਨ ਪਾਨ ਕਰਕੇ ਸਾਲ ਗ੍ਰਾਮ ਦੀ ਪੂਜਾ ਕੀਤੀ ਹੈ, ਟੱਲੀ ਪਕੜ ਕੇ ਹੱਥ 'ਚ ਖੜਕਾਉਂਦਾ ਹੈ। ਕੁਝ ਸਮੇਂ ਵਿੱਚ ਵੇਖ ਕੇ ਲੋਕ ਇਹਨੂੰ ਆ ਕੇ ਮੱਥਾ ਟੇਕਦੇ ਨੇ, ਕੋਈ ਪੈਸੇ ਚੜਾਵਾ ਚੜਾਉਂਦੇ ਹਨ। ਅੱਖਾਂ ਬੰਦ ਕਰਕੇ ਬੈਠਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਪੰਡਿਤ ਜੀ, ਇਸ਼ਟ ਦੇਵ ਤਾਂ ਤੁਹਾਡਾ ਤੁਹਾਡੇ ਸਾਹਮਣੇ ਹੈ, ਫਿਰ ਧਿਆਨ ਕਿਹਦਾ ਧਾਰ ਰਹੇ ਹੋ? ਕਹਿਣ ਲੱਗਾ, ਜੀ ਮੈਂ ਆਪਣੀਆਂ ਬਿਰਤੀਆਂ ਰੋਕ ਕੇ ਤਿੰਨਾਂ ਲੋਕਾਂ ਵਿੱਚ ਕੀ ਵਰਤਦਾ ਵੇਖਦਾ, ਇਸ ਕਰਕੇ ਮੈਂ ਅੱਖਾਂ ਬੰਦ ਕੀਤੀਆਂ ਹਨ। ਜਗਤ ਗੁਰੂ ਪਾਤਸ਼ਾਹ ਜੀ ਨੇ ਜਦੋਂ ਇਹਦਾ ਇਹ ਪਖੰਡ ਸੁਣਿਆ ਤੇ ਸੁਣ ਕੇ ਸਤਿਗੁਰੂ ਜੀ ਮੁਸਕਰਾਏ ਨੇ। ਪਾਤਸ਼ਾਹ ਨੇ ਲੀਲਾ ਵਰਤਾਈ ਹੈ ਤਾਂ ਜੋ ਇਸ ਪੰਡਿਤ ਦਾ ਪਖੰਡ ਉਗੜ ਕੇ ਸਾਹਮਣੇ ਆ ਜਾਵੇ। ਆਓ ਮਨ ਬਿਰਤੀਆਂ ਇਕਾਗਰ ਕਰਕੇ ਜਗਤ ਗੁਰੂ ਜਾਹਰ ਪੀਰ ਜਗਤ ਗੁਰੂ ਬਾਬਾ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਪਾਵਨ ਚਰਨਾਂ ਦਾ ਧਿਆਨ ਹਿਰਦਿਆਂ ਚ ਧਾਰਨ ਕਰਦੇ ਹੋਇਆ ਰਸਨਾ ਨੂੰ ਪਵਿੱਤਰ ਕਰਦੇ ਆਖੋ ਜੀ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ, ਚੋਪਈ ਕੁਮਤ ਕਦਨ ਕੋ ਸ੍ਰੀ ਜਗ ਸਾਈ।
ਕੁਮਤ ਦਾ ਨਾਸ ਕਰਨ ਵਾਲੇ ਜਗਤ ਦੇ ਸਾਈ ਨੇ ਗੁਰੂ ਨਾਨਕ ਸਾਹਿਬ। ਕੁਮਤ ਯਾਨੀ ਕਿ ਖੋਟੀ ਮਤ, ਭੈੜੀ ਮਤ। ਭੈੜੀ ਮਤ ਦਾ ਨਾਸ਼ ਕਰਨ ਵਾਲੇ ਜਗਤ ਦੇ ਸਾਈ ਧੰਨ ਗੁਰੂ ਨਾਨਕ ਸਾਹਿਬ ਜੀ।
ਠਾਕਰ ਚੌਂਕੀ ਦੀਨ ਉਡਾਈ,
ਮਹਾਰਾਜ ਜੀ ਨੇ ਕਲਾ ਵਰਤਾਈ, ਪੰਡਿਤ ਜੀ ਦੇ ਸਾਹਮਣੇ ਜੋ ਸਾਲ ਗ੍ਰਾਮ ਦੇ ਸਮੇਤ ਚੌਂਕੀ ਪਈ ਸੀ ਨਾ, ਚੌਂਕੀ ਦੇ ਉੱਤੇ ਸਾਲ ਗ੍ਰਾਮ ਰੱਖਿਆ ਸੀ, ਮਹਾਰਾਜ ਜੀ ਨੇ ਉਹੀ ਅਲੋਪ ਕਰ ਦਿੱਤੀ। ਪੰਡਿਤ ਦੀਆਂ ਅੱਖਾਂ ਬੰਦ ਸਨ, ਨੇਤਰ ਮੁੰਦੇ ਹੋਏ ਸੀ, ਔਰ ਉਹਦੇ ਸਾਹਮਣੇ ਉਹ ਚੌਂਕੀ ਸਮੇਤ ਸਾਲ ਗ੍ਰਾਮ ਜੋ ਜਿਨ੍ਹਾਂ ਨੂੰ ਇਹ ਠਾਕੁਰ ਕਹਿ ਕੇ ਪੂਜਦੇ ਨੇ, ਉਹਦੇ ਸਮੇਤ ਮਹਾਰਾਜ ਜੀ ਨੇ ਅਲੋਪ ਕਰ ਦਿੱਤੇ।
ਇੱਕ ਮਹੂਰਤ ਬੀਤੇ ਪਾਛੇ,
ਜਦੋਂ ਇੱਕ ਮਹੂਰਤ ਦਾ ਸਮਾਂ ਬੀਤ ਗਿਆ, ਪੰਡਿਤ ਜੀ ਕੁਝ ਸਮਾਂ ਅੱਖਾਂ ਬੰਦ ਕਰਕੇ ਬੈਠੇ ਰਹੇ, ਉਹਨਾਂ ਨੂੰ ਨਹੀਂ ਪਤਾ ਕਿ ਮੇਰੇ ਸਾਹਮਣੇ ਭਗਵਾਨ ਜੀ ਦੀ ਜਿਹੜੀ ਸਾਲ ਗ੍ਰਾਮ ਜੀ ਦੀ ਮੂਰਤੀ ਹੈ ਉਹ ਚੌਂਕੀ ਸਮੇਤ ਅਲੋਪ ਹੋ ਗਈ ਹੈ, ਇਹ ਉਹ ਨਹੀਂ ਸਨ ਜਾਣਦੇ।
ਪਿਪਰ ਬਿਲੋਕਨ ਲਾਗਿਓ ਆਛੇ,
ਜਦੋਂ ਘੜੀ ਡੇਢ ਘੜੀ ਬਾਅਦ ਪੰਡਿਤ ਨੇ ਅੱਖਾਂ ਖੋਲੀਆਂ, ਅੱਖਾਂ ਖੋਲ ਕੇ ਜਦੋਂ ਸਾਹਮਣੇ ਧਿਆਨ ਨਾਲ ਵੇਖਣ ਲੱਗਿਆ,
ਠਾਕਰ ਚੌਂਕੀ ਜਬੇ ਨਾ ਪਾਈ।
ਹੁਣ ਨਾ ਠਾਕੁਰ ਜੀ ਨਜ਼ਰ ਆਉਂਦੇ ਨੇ ਤੇ ਨਾ ਚੌਂਕੀ ਨਜ਼ਰ ਆਉਂਦੀ ਹੈ ਜਿਹਦੇ ਤੇ ਠਾਕੁਰ ਜੀ ਦੀ ਮੂਰਤੀ ਟਿਕਾਈ ਹੋਈ ਸੀ।
ਕਰਤ ਬਿਰਲਾ ਰਿਓ ਕੀ ਗਿਆਈ,
ਇਕਦਮ ਵਿਰਲਾਪ ਕਰਨ ਲੱਗ ਪਿਆ ਪੰਡਿਤ ਦੀ ਤਾਂ ਜਿਵੇਂ ਧਾਰ ਨਿਕਲ ਗਈ ਹੋਵੇ, ਏਦਾਂ ਜਿਵੇਂ ਜਾਨ ਨਿਕਲ ਗਈ ਹੋਵੇ, ਜਿੰਦ ਨਿਕਲ ਗਈ ਹੋਵੇ, ਇਉਂ ਪੰਡਿਤ ਵਿਰਲਾਪ ਕਰਨ ਲੱਗਾ।
ਚਿੰਤਾ ਤੁਰ ਹੋਵੇ ਲੋਕਨ ਪੂਛਾ,
ਜਿਹੜੇ ਆਲੇ ਦੁਆਲੇ ਲੋਕ ਸਨ ਉਹਨਾਂ ਨੂੰ ਚਿੰਤਾ ਤੁਰ ਹੋ ਕੇ ਪੁੱਛਦਾ।
ਦੀਨੋ ਉੱਤਰ ਸਭ ਨੇ ਛੂਛਾ,
ਸਾਰਿਆਂ ਨੇ ਆਖਿਆ ਜੀ ਸਾਨੂੰ ਤਾਂ ਨੀ ਪਤਾ, ਸਭ ਨੂੰ ਪੁੱਛਦਾ ਵੀ ਸਾਲ ਗ੍ਰਾਮ ਜੀ ਕਿੱਥੇ ਨੇ, ਚੌਂਕੀ ਕਿੱਥੇ ਗਈ ਹੈ, ਉਹ ਕਹਿੰਦੇ ਜੀ ਸਾਨੂੰ ਨਹੀਂ ਪਤਾ, ਏਦਾਂ ਅੱਗੋਂ ਜਵਾਬ ਦੇ ਦਿੰਦੇ ਨੇ ਸਾਰੇ,
ਪੂਜਿਓ ਪ੍ਰਭੂ ਕਹੋ ਦਿਜ ਗਾਥਾ।
ਫਿਰ ਸਤਿਗੁਰੂ ਸੱਚੇ ਪਾਤਸ਼ਾਹ ਵੱਲ ਵੇਖਿਆ ਇਹਨੇ, ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਜੀ ਬੋਲੇ,
ਅਬ ਤੂੰ ਹੁਤੋ ਹਰਖ ਕੇ ਸਾਥਾ।
ਮਹਾਰਾਜ ਜੀ ਬੋਲੇ, ਕਹਿੰਦੇ ਪੰਡਿਤ ਜੀ ਹੁਣ ਤਾਂ ਬੜੇ ਖੁਸ਼ੀ ਖੁਸ਼ੀ ਬੈਠੇ ਸੀ, ਆ ਕੁਝ ਸਮਾਂ ਪਹਿਲਾਂ ਤਾਂ ਬੜੇ ਹਰਖ ਵਿਚ ਸੀ, ਲੋਕ ਆ ਕੇ ਪੈਸੇ ਦੇ ਰਹੇ ਸੀ, ਚੜਾਵਾ ਚੜਾ ਰਹੇ ਸੀ, ਮੱਥਾ ਟੇਕ ਰਹੇ ਸੀ, ਤੇ ਬੜੇ ਖੁਸ਼ ਜੇ ਹੋ ਕੇ ਬੈਠੇ ਸੀ।
ਕਿਉਂ ਬੀਬਲ ਬਿਰਲਾਪ ਪੁਕਾਰਾ।
ਹੁਣ ਕਿਉਂ ਬੇਬਲ ਹੋ ਗਏ, ਇਕਦਮ ਬਿਰਲਾਪ ਕਰਨ ਲੱਗ ਪਏ ਹੋ, ਰੋਣ ਲੱਗ ਪਏ ਹੋ, ਕੀ ਗੱਲ ਹੋ ਗਈ ਪੰਡਿਤ ਜੀ, ਕੀ ਗਵਾਚ ਗਿਆ ਤੁਹਾਡਾ, ਕੀ ਖੋ ਗਿਆ?
ਕੋ ਕਾਰਜ ਗਾ ਬਿਗੜ ਤੁਮਾਰਾ।
ਪੰਡਿਤ ਜੀ ਕਿਹੜਾ ਕੰਮ ਵਿਗੜ ਗਿਆ ਤੁਹਾਡਾ, ਕਿਹੜੇ ਕੰਮ ਚ ਘਾਟਾ ਪੈ ਗਿਆ ਤੁਹਾਨੂੰ, ਕੀ ਨੁਕਸਾਨ ਹੋ ਗਿਆ, ਇਕਦਮ ਰੋਣ ਲੱਗ ਪਏ ਹੋ, ਬੇਬਲ ਹੋ ਗਏ ਹੋ, ਕੀ ਗੱਲ ਹੋ ਗਈ?
ਹੇ ਸੰਤੋ ਜੇ ਸਾਲ ਗਰਾਮਾ।
ਅੱਗੋਂ ਪੰਡਿਤ ਬੋਲਿਆ, ਕਹਿਣ ਲੱਗਾ ਸੰਤ ਜੀ ਸੁਣੋ, ਮੇਰੇ ਭਗਵਾਨ ਸਾਲ ਗ੍ਰਾਮ ਜੀ ਸਨ,
ਕਾਹੂ ਚੁਰਾਏ ਲੀਨ ਅਭਿਰਾਮਾ,
ਚੌਂਕੀ ਸਮੇਤ ਮੇਰੇ ਸਾਹਮਣੇ ਪਏ ਸਨ, ਤੇ ਮੈਂ ਅੱਖਾਂ ਬੰਦ ਕਰਕੇ ਬੈਠਾ ਸਾਂ, ਖਬਰੇ ਕਿਹਨੇ ਚੁਰਾ ਲਏ ਨੇ, ਸਾਲ ਗ੍ਰਾਮ ਦੇ ਸਮੇਤ ਉਹ ਚੌਂਕੀ ਵੀ ਕਿਸੇ ਨੇ ਚੋਰੀ ਕਰ ਲਈ ਹੈ।
ਕਿਤ ਕਹੋ ਤੋ ਤਨ ਚੌਂਕੀ ਮਾਈ।
ਕਹਿੰਦਾ ਚਲੋ ਮੈਨੂੰ ਸਾਲ ਗ੍ਰਾਮ ਤਾਂ ਚਲੋ ਕਿਤੋਂ ਹੋਰ ਲੈ ਆਵਾਂਗੇ, ਚੌਂਕੀ ਵੀ ਕਿਤੋਂ ਬਣ ਜਾਏਗੀ, ਪਰ ਉਸ ਚੌਂਕੀ ਦੇ ਨਾਲ ਮੇਰੇ ਕੁਝ ਰੁਪਈਏ ਪਏ ਸਨ, ਸਮੱਸਿਆ ਇਹਦੀ ਹੈ। ਕਹਿੰਦਾ ਰੁਪਈਏ ਪਏ ਸਨ ਨਾਲ ਮੇਰੇ, ਪੈਸੇ ਜਿਹੜੇ ਰੁਪਈਏ ਦੇ ਉਹ ਵੀ ਚੋਰੀ ਹੋ ਗਏ ਨੇ।
ਰਿਓ ਬੂਜ ਕੋ ਦੇਵਤ ਨਾਈ।
ਮੈਂ ਆਲੇ ਦੁਆਲੇ ਸਾਰਿਆਂ ਲੋਕਾਂ ਨੂੰ ਪੁੱਛ ਹਟਿਆ, ਕੋਈ ਮੇਰੀ ਕਈ ਗੱਲ ਦਾ ਜਵਾਬ ਨਹੀਂ ਦਿੰਦਾ, ਸਾਰੇ ਕਹਿੰਦੇ ਮੈਨੂੰ ਨਹੀਂ ਪਤਾ, ਦੂਜੇ ਨੂੰ ਪੁੱਛਦਾ ਕਹਿੰਦਾ ਮੈਨੂੰ ਨਹੀਂ ਪਤਾ, ਤੀਜੇ ਨੂੰ ਪੁੱਛਦਾ ਕਹਿੰਦੇ ਸਾਨੂੰ ਤਾਂ ਨਹੀਂ ਪਤਾ, ਏਦਾਂ ਸਾਰੇ ਜਵਾਬ ਦੇਈ ਜਾਂਦੇ ਹਨ।
ਗੁਰੂ ਕਹੇ ਸੁਧ ਤੁਜੇ ਤ੍ਰਿਲੋਕੀ।
ਮਹਾਰਾਜ ਸੱਚੇ ਪਾਤਸ਼ਾਹ ਜੀ ਹੱਸਦਿਆਂ ਹੋਇਆ ਕਹਿੰਦੇ ਪੰਡਿਤ ਜੀ ਹੁਣੇ ਤਾਂ ਝਟਕ ਪਹਿਲਾਂ ਤੁਸੀਂ ਕਹਿੰਦੇ ਸੀ ਕਿ ਮੈਂ ਜਦੋਂ ਅੱਖਾਂ ਬੰਦ ਕਰਕੇ ਆਪਣੀ ਬਿਰਤੀ ਰੋਕਦਾ ਤੇ ਮੈਨੂੰ ਤਿੰਨਾਂ ਲੋਕਾਂ ਦਾ ਗਿਆਨ ਹੋ ਜਾਂਦਾ, ਤੁਹਾਨੂੰ ਤਾਂ ਤ੍ਰਿਲੋਕੀ ਦਾ ਗਿਆਨ ਹੈ ਵੀ ਤਿੰਨਾਂ ਲੋਕਾਂ ਚ ਕਿੱਥੇ ਕਿੱਥੇ ਕੀ ਵਰਤਦਾ ਹੈ, ਕਿੱਥੇ ਕੀ ਹੁੰਦਾ, ਇਹ ਤਾਂ ਤੁਸੀਂ ਸਾਰਾ ਕੁਝ ਜਾਣਦੇ ਹੋ।
ਤਰੋ ਧਿਆਨ ਕੋ ਲਿਓ ਬਿਲੋਕੀ।
ਤੇ ਬਹਿ ਜਾਓ, ਧਿਆਨ ਧਾਰਨ ਕਰਕੇ ਵੇਖੋ ਵੀ ਕਿੱਥੇ ਪਈ ਹੈ ਤੁਹਾਡੀ ਉਹ ਚੌਂਕੀ, ਸਾਲ ਗ੍ਰਾਮ ਜੀ ਕਿੱਥੇ ਨੇ, ਜਿਹੜੇ ਰੁਪਈਏ ਪੈਸੇ ਨੇ ਉਹ ਕਿੱਥੇ ਨੇ, ਤੁਸੀਂ ਧਿਆਨ ਚ ਵੇਖ ਲਓ ਆਪਣੇ, ਤੁਹਾਨੂੰ ਕਿਹੜਾ ਕੋਈ ਚੀਜ਼ ਲੁਕੀ ਛਿਪੀ, ਤੁਹਾਡੀਆਂ ਅੱਖਾਂ ਤੋਂ ਕਿਹੜਾ ਕੋਈ ਚੀਜ਼ ਓਹਲੇ ਹੋ ਜਾਣੀ ਹੈ, ਤੁਹਾਨੂੰ ਤਾਂ ਵੈਸੇ ਹੀ ਤ੍ਰਿਲੋਕੀ ਦਾ ਗਿਆਨ ਹੈ, ਤੇ ਵੇਖੋ ਨੇਤਰ ਬੰਦ ਕਰਕੇ ਧਿਆਨ ਲਾ ਕੇ ਵੀ ਕਿੱਥੇ ਆ ਤੁਹਾਡੀਆਂ ਵਸਤੂਆਂ।
ਕਹਾ ਦੁਰਾਵੇ ਗੋ ਤੈ ਜਾਈ।
ਤੁਹਾਡੇ ਕੋਲੋਂ ਕੌਣ ਕਿੱਥੇ ਕੋਈ ਛੁਪਾ ਸਕਦਾ, ਕੌਣ ਕਿੱਥੇ ਕੋਈ ਲੁਕਾ ਸਕਦਾ।
ਨੀਕੇ ਦੇਖ ਲਿਓ ਸਭ ਥਾਈ।
ਪੰਡਿਤ ਜੀ ਤੁਹਾਡੇ ਕੋਲੋਂ ਕਿਹਨੇ ਕਿਸੇ ਨੇ ਲੁਕਾਉਣਾ, ਤੁਸੀਂ ਤਾਂ ਜਿੱਥੇ ਕੋਈ ਲੁਕਾਵੇ ਉੱਥੇ ਹੀ ਵੇਖ ਲੋਗੇ, ਤਿੰਨੇ ਲੋਕਾਂ ਦੀ ਸੋਝੀ ਤੁਹਾਨੂੰ ਹੈ, ਤ੍ਰਿਲੋਕੀ ਦਾ ਗਿਆਨ ਤੁਹਾਨੂੰ ਹੈ, ਤੁਹਾਡੇ ਕੋਲੋਂ ਭਲਾ ਕੌਣ ਲੁਕਾ ਸਕਦਾ ਛਿਪਾ ਸਕਦਾ।
ਸੁਣ ਕੇ ਵਿਅੰਗ ਬਚਨ ਦਿਜ ਜਾਨੀ।
ਮਹਾਰਾਜ ਜੀ ਦਾ ਇਹ ਵਿਅੰਗ ਸੀ, ਵਿਅੰਗ ਭਰੇ ਬੋਲ ਜਦੋਂ ਪੰਡਿਤ ਨੇ ਸੁਣੇ ਤੇ ਸਮਝ ਗਿਆ ਜਾਣ ਗਿਆ।
ਇਨਕੀ ਦ੍ਰਿਸ਼ਟ ਵਿਖੇ ਕਿਤ ਥਾਨ ਬਾਨੀ।
ਸਮਝ ਗਿਆ ਕਿ ਜਰੂਰ ਇਹਨਾਂ ਨੂੰ ਪਤਾ ਜਿਹੜੇ ਇਸ ਤਰ੍ਹਾਂ ਗੱਲ ਕਰਦੇ ਹੈ। ਮਹਾਰਾਜ ਜੀ ਨੇ ਤੇ ਵਿਅੰਗ ਕੀਤਾ ਸੀ ਨਾ ਵੀ ਤੈਨੂੰ ਤਾਂ ਤਿੰਨਾਂ ਲੋਕਾਂ ਦੀ ਸੋਝੀ ਹੈ, ਵੇਖ ਲੈ ਧਿਆਨ ਧਾਰ ਕੇ, ਇਹਨੂੰ ਸਮਝ ਪੈ ਗਈ ਵੀ ਹੋਰ ਕਿਸੇ ਨੂੰ ਪਤਾ ਹੋਵੇ ਨਾ ਹੋਵੇ ਪਰ ਇਹਨਾਂ ਨੂੰ ਜਰੂਰ ਪਤਾ ਹੈ, ਇਹਨਾਂ ਦੀਆਂ ਅੱਖਾਂ ਦੇ ਸਾਹਮਣੇ ਕੁਝ ਨਾ ਕੁਝ ਹੋਇਆ।
ਝੂਠ ਤਿਆਗ ਤਵ ਸੱਚ ਬਖਾਨਾ।
ਪੰਡਿਤ ਨੇ ਹੁਣ ਪਖੰਡ ਛੱਡਿਆ, ਉਹਨੇ ਵੇਖਿਆ ਵੀ ਇੱਥੇ ਹੁਣ ਪਖੰਡ ਨਹੀਂ ਜੇ ਚੱਲਣਾ, ਸੱਚ ਦੇ ਸਾਹਮਣੇ ਪਖੰਡ ਚੱਲ ਹੀ ਨਹੀਂ ਸਕਦਾ, ਇਹਨੇ ਝੂਠ ਛੱਡਿਆ, ਹੁਣ ਸੱਚ ਸੱਚ ਬੋਲਣ ਲੱਗਾ, ਜੋ ਸੱਚ ਸੀ ਉਹ ਕਹਿਣ ਲੱਗਾ।
ਪੇਟ ਕਿਹੇ ਤੁਹਤੀ ਗੁਜਰਾਨਾ।
ਕਹਿਣ ਲੱਗਾ ਸੰਤ ਜੀ, ਕਾਹਦਾ ਤ੍ਰਿਲੋਕੀ ਦਾ ਗਿਆਨ ਤੇ ਕਾਹਦੀ ਬਿਰਤੀ ਰੋਕਣੀ ਤੇ ਕਾਹਦਾ ਧਿਆਨ ਲਾਉਣਾ, ਸੱਚਾਈ ਇਹ ਹੈ ਵੀ ਰੋਟੀਆਂ ਕਾਰਨ ਪੂਰੇ ਤਾਲ ਦੀ ਖੇਡ ਕਰ ਰਹੇ ਹਾਂ, ਇਹ ਪੇਟ ਦੇ ਗੁਜਰਾਨ ਵਾਸਤੇ ਮਹਾਰਾਜ ਜੀ ਏਦਾਂ ਦਾ ਇਹ ਦੰਭ ਜਿਹਾ ਰਚਿਆ ਹੋਇਆ, ਇਹਦੇ ਨਾਲ ਪੇਟ ਦੀ ਗੁਜਰਾਨ ਚੱਲਦੀ ਹੈ।
ਕਹਿ ਕਰ ਕੂਰ ਜੀਵ ਕਾ ਲਿਓ,
ਲੋਕਾਂ ਕੋਲ ਝੂਠ ਬੋਲ ਕੇ ਆਪਣੀ ਉਪਜੀਵਕਾ ਚਲਾਉਂਦਾ, ਲੋਕਾਂ ਨੂੰ ਝੂਠ ਬੋਲਦਾ, ਝੂਠ ਬੋਲ ਕੇ ਆਪਣੀ ਉਪਜੀਵਕਾ ਚਲਾਉਂਦਾ ਹਾਂ।
ਪਾਲਨ ਨਿਜ ਪਰਿਵਾਰ ਕਰਿਓ,
ਟੱਬਰ ਪਾਲਦਾ ਮਹਾਰਾਜ ਔਖੇ ਸੌਖੇ ਆਪਣਾ, ਝੂਠ ਬੋਲਦਾ, ਇਹੋ ਜਿਹਾ ਪਖੰਡ ਕਰਦਾ, ਲੋਕਾਂ ਨੂੰ ਕਹਿੰਦਾ ਮੈਂ ਧਿਆਨ ਲਾਉਣਾ, ਤਿਰਲੋਕੀ ਦਾ ਗਿਆਨ ਹੈ ਮੈਨੂੰ, ਇਹ ਕੁਝ ਕਰਦਾ ਤੇ ਲੋਕ ਚੜਾਵਾ ਚੜਾਉਂਦੇ ਨੇ, ਉਸ ਚੜਾਵੇ ਦੇ ਨਾਲ ਜਾ ਕੇ ਮੈਂ ਆਪਣਾ ਟੱਬਰ ਤੇ ਪਰਿਵਾਰ ਪਾਲਦਾ ਹਾਂ।
ਵੈ ਲੋਕਨ ਮੈਂ ਮਾਨ ਕਨੇਰਾ,
ਜਿੱਥੇ ਟੱਬਰ ਪਾਲਦਾ ਉੱਥੇ ਦੂਜਾ ਲੋਕਾਂ ਵਿੱਚ ਸਮਾਜ ਵਿੱਚ ਮੈਨੂੰ ਵਡਿਆਈ ਵੀ ਮਿਲਦੀ ਹੈ, ਲੋਕ ਮੇਰਾ ਮਾਣ ਸਤਿਕਾਰ ਵੀ ਕਰਦੇ ਨੇ ਕਿ ਪੰਡਿਤ ਜੀ ਅੰਤਰਜਾਮੀ ਨੇ, ਏਦਾਂ ਮੇਰੀ ਵਡਿਆਈ ਵੀ ਸੋਭਾ ਵੀ ਹੁੰਦੀ ਹੈ।
ਲਖੋਂ ਪਖੰਡ ਸੰਤ ਜੀ ਮੇਰਾ,
ਇਹ ਸੰਤ ਜੀ ਅਸਲ ਵਿੱਚ ਸਭ ਕੁਝ ਮੇਰਾ ਪਖੰਡ ਸੀ, ਆਪੇ ਹੀ ਬੋਲ ਕੇ ਕਹਿੰਦਾ ਮਹਾਰਾਜ ਇਹ ਜੋ ਕੁਝ ਮੈਂ ਕਰ ਰਿਹਾ ਸੀ ਇਹ ਮੇਰਾ ਸਭ ਪਖੰਡ, ਜਾਣ ਲਓ ਇਹ ਮੇਰੀ ਰਚੀ ਹੋਈ ਪਖੰਡ ਦੀ ਰਚਨਾ ਹੈ।
ਤਿਸ ਮੂਰਤ ਕਰ ਰੋਜ਼ੀ ਹਮਰੀ,
ਇਹੋ ਜੀ ਮੂਰਤ ਕਰਕੇ ਮੇਰੀ ਰੋਜ਼ੀ ਚੱਲਦੀ ਹੈ, ਮੇਰਾ ਗੁਜਰਾਨ ਚੱਲਦਾ ਹੈ।
ਦਿਓ ਬਤਾਏ ਡੀਟ ਮੈਂ ਤੁਮਰੀ,
ਮਹਾਰਾਜ ਸੰਤ ਜੀ ਬਖਸ਼ੋ, ਤੁਹਾਡੀ ਨਿਗਾਹ ਵਿੱਚ ਹੈ ਸਭ ਕੁਝ, ਤੁਹਾਨੂੰ ਪਤਾ ਵੀ ਸਾਲ ਗ੍ਰਾਮ ਜੀ ਕਿੱਥੇ ਨੇ, ਕਿੱਥੇ ਚੌਂਕੀ ਆ, ਉਹਦੇ ਨਾਲ ਜਿਹੜੇ ਪੈਸੇ ਸਨ ਉਹ ਕਿੱਥੇ ਨੇ, ਕਿਰਪਾ ਕਰਕੇ ਮਹਾਰਾਜ ਜੀ ਮੈਨੂੰ ਉਹ ਸਾਰਾ ਕੁਝ ਵਿਖਾ ਦਿਓ।
ਅਵਲੋਕਿਓ ਜੇ ਲੇਵਤ ਕੋਈ,
ਜੇ ਤੁਸੀਂ ਕਿਸੇ ਨੂੰ ਵੇਖਿਆ ਲਜਾਂਦਿਆਂ ਕੋਈ ਬੰਦਾ ਤੁਹਾਡੀ ਨਿਗਾਹ ਥੱਲੇ ਹੈ,
ਮੁਝੇ ਜਨਾਏ ਦੀਜੀਏ ਸੋਈ,
ਉਹ ਮੈਨੂੰ ਜਣਾ ਦਿਓ, ਤੁਸੀਂ ਭਾਵੇਂ ਨਾ ਇਸ਼ਾਰਾ ਕਰਕੇ ਦੱਸੋ, ਮੈਨੂੰ ਸੁਭਾਵਕ ਥੋੜਾ ਜਿਹਾ ਇਸ਼ਾਰਾ ਦੱਸ ਦਿਓ, ਤੁਹਾਡਾ ਨਾਂ ਨਹੀਂ ਲੈਂਦਾ, ਮੈਂ ਉਹਦੇ ਕੋਲੋਂ ਜਾ ਕੇ ਆਪਣੀਆਂ ਵਸਤੂਆਂ ਲੈ ਲਵਾਂਗਾ।
ਕਿਰਪਾ ਤਾਰ ਬੋਲੇ ਗੁਣ ਖਾਨੀ,
ਜਦੋਂ ਪੰਡਿਤ ਨੇ ਸੱਚੋ ਸੱਚ ਦੱਸ ਦਿੱਤਾ ਨਾ ਸਾਰਾ ਕੁਝ ਕਿ ਮਹਾਰਾਜ ਇਹ ਤਾਂ ਪਖੰਡ ਸੀ ਮੇਰਾ, ਇਹ ਮੈਂ ਆਪਣੇ ਪੇਟ ਪਾਲਣ ਵਾਸਤੇ, ਟੱਬਰ ਪਾਲਣ ਵਾਸਤੇ ਕਰਦਾ, ਝੂਠ ਬੋਲਦਾ ਲੋਕਾਂ ਦੇ ਸਾਹਮਣੇ, ਝੂਠ ਦੀ ਰਚਨਾ, ਪਖੰਡ ਦੀ ਰਚਨਾ। ਸੁਣ ਕੇ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ,
ਤਜੋ ਝੂਠ ਬੋਲਣ ਕੀ ਬਾਣੀ।
ਮਹਾਰਾਜ ਜੀ ਕਹਿੰਦੇ ਪੰਡਿਤ ਜੀ ਤੁਸੀਂ ਧਰਮੀ ਹੋ, ਲੋਕ ਤੁਹਾਨੂੰ ਧਰਮੀ ਜਾਣ ਕੇ ਨਮਸਕਾਰ ਕਰਦੇ ਨੇ, ਹੁਣ ਧਰਮੀ ਵਿਅਕਤੀ ਝੂਠ ਬੋਲੇ ਇਹ ਗੱਲ ਸ਼ੋਭਦੀ ਨਹੀਂ। ਪੰਡਿਤ ਜੀ ਸਭ ਤੋਂ ਪ੍ਰਥਮ ਝੂਠ ਬੋਲਣਾ ਤਿਆਗੋ, ਝੂਠ ਬੋਲਣ ਦੀ ਬਿਰਤੀ ਦਾ ਤਿਆਗ ਕਰੋ।
ਸ਼ੁੱਧ ਆਤਮੈ ਜਪ ਹਰਿ ਨਾਮੋ,
ਜਦੋਂ ਹਰੀ ਦਾ ਨਾਮ ਜਪੋਗੇ ਤੁਹਾਡੀ ਆਤਮਾ ਸ਼ੁੱਧ ਹੋਵੇਗੀ, ਤੁਹਾਡਾ ਮਨ, ਤੁਹਾਡਾ ਅੰਤਸ਼ਕਰਨ ਸ਼ੁੱਧ ਹੋਵੇਗਾ, ਜਦੋਂ ਹਰੀ ਅਕਾਲ ਪੁਰਖ ਪਰਮੇਸ਼ਰ ਦੇ ਨਾਮ ਦਾ ਭਜਨ ਕਰੋਗੇ।
ਤਜੋ ਪਖੰਡ ਕੇਰ ਸਭ ਕਾਮੋ,
ਆ ਜਿਹੜਾ ਪਖੰਡ ਹੈ ਇਸ ਪਖੰਡ ਦਾ ਤਿਆਗ ਕਰੋ, ਕਿਉਂਕਿ ਨਾਮ ਜਪਣ ਵਾਲੇ ਪਖੰਡ ਨਹੀਂ ਕਰਿਆ ਕਰਦੇ, ਇਹ ਪਖੰਡ ਦਾ ਤਿਆਗ ਕਰ ਦਿਓ।
ਸਦਈ ਕਰੀਏ ਸੱਚ ਵਖਾਨਾ,
ਔਰ ਝੂਠ ਨਹੀਂ ਬੋਲਣਾ, ਸਦਾ ਸੱਚ ਬੋਲਣਾ, ਸੱਚ ਕਹਿਣਾ, ਸੱਚ ਰਸਨਾ ਤੋਂ ਬੋਲਣਾ।
ਕਰਵਾਵੇ ਸ਼੍ਰੀ ਪ੍ਰਭ ਗੁਜਰਾਨਾ,
ਤੇ ਰਹੀ ਗੱਲ ਗੁਜਰਾਨ ਦੀ, ਜਿਹਨੇ ਪੈਦਾ ਕੀਤਾ ਉਹਨੂੰ ਚਿੰਤਾ ਵੀ ਹੈ, ਉਹ ਅਕਾਲ ਪੁਰਖ ਸਾਰਿਆਂ ਨੂੰ ਰੋਜੀ ਦੇਣ ਵਾਲਾ, ਸਭ ਦੀ ਪਰਵਰਿਸ਼ ਕਰਨ ਵਾਲਾ ਹੈ। ਖਾਲਸਾ ਜੀ ਕਿ ਰੋਜੀ ਦੇਹੰਦ ਹੈ ਪਰਮੇਸ਼ਰ, ਸੰਸਾਰ ਦੇ ਸਮਸਤ ਜੀਵਾਂ ਨੂੰ ਰੋਜੀ ਦੇ ਕੇ ਪਾਲਦਾ ਹੈ। ਇਹ ਮਨੁੱਖ ਦੇ ਮਨ ਦਾ ਭਰਮ ਹੁੰਦਾ ਕਿ ਮੈਂ ਸ਼ਾਇਦ ਇਹ ਛਲ ਫਰੇਬ ਕਰਦਾ, ਝੂਠ ਬੋਲਦਾ ਤੇ ਮੇਰੀ ਰੋਜੀ ਚੱਲਦੀ ਹੈ। ਪਰਮੇਸ਼ਰ ਨੇ ਜਦੋਂ ਪੈਦਾ ਵੀ ਨਹੀਂ ਸੀ ਕੀਤਾ ਇਹਨੂੰ, ਇਹਦੇ ਜਨਮ ਤੋਂ ਪਹਿਲਾਂ ਇਹਦੀ ਰੋਜੀ ਰੋਟੀ ਦਾ ਪ੍ਰਬੰਧ ਅਕਾਲ ਪੁਰਖ ਪਰਮੇਸ਼ਰ ਨੇ ਕਰ ਦਿੱਤਾ ਸੀ। ਜਬ ਦਾਂਤ ਨਹੀਂ ਤਬ ਖੀਰ ਦਿਓ, ਅਬ ਦਾਂਤ ਦੀਏ ਕਿਆ ਅੰਨ ਨਾ ਦੇ ਹੈ। ਜਦੋਂ ਦੰਦ ਨਹੀਂ ਸੀ, ਪਰਮੇਸ਼ਰ ਨੇ ਇਸ ਨੂੰ ਬਾਲ ਰੂਪ ਵਿੱਚ ਪੀਣ ਨੂੰ ਦੁੱਧ ਦੇ ਦਿੱਤਾ, ਜੇ ਹੁਣ ਦੰਦ ਦਿੱਤੇ ਹੈ ਤੇ ਕੀ ਖਾਣ ਨੂੰ ਰੋਜੀ ਨਹੀਂ ਦੇਵੇਗਾ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਪਾਲਣਹਾਰ ਹੈ, ਸੰਸਾਰ ਦੇ ਸਮਸਤ ਜੀਵਾਂ ਨੂੰ ਪਾਲਦਾ ਹੈ। ਇਸ ਕਰਕੇ ਪੰਡਿਤ ਜੀ अपने हिरदे चो इस भरम दा त्याग करो, इस चिंता नू मत करो अपने हिरदे च के मेरे परिवार ते टब्बर दी पालना किवें होवेगी। सच बोलना शुरू कर दियो, नाम जपना शुरू कर दियो, धर्म दी किरत करनी शुरू कर दियो। ओ निरंकार अकाल पुरख परमेश्वर पालनहार है, ओ तुहाडी रोजी रोटी दा फिक्र करके तुहानू पालेगा। सैल पत्थर मैं जंत उपाए ताका रिजक आगै कर धरिया। परमेश्वर ने तां पत्थरां विच भी जीवां नू पैदा करके उहनां दी रोजी रोटी दा प्रबंध कीता होया है। एक आचार्या सन गुरु खालसा जी विद्यार्थियां नू पढ़ाया करदे अपने पाठशाला विच। नेम उहनां दा इह सी कि एक दिन च जिन्ना कु भोजन पकना उन्ना की रखना, बाकी ना रखना, सब दान कर देना। रात नू भांडे मूधे मार लेने। एक दिन अगले दिन दिवाली सी ते विद्यालय विच बच्चे कहण लगे, शास्त्री जी आचार्या जी एदा करिए भी कल दिवाली है ते कल वास्ते तां कुछ रख लईए, अज भोजन बने ने कई तरह दे। कहण लगे नहीं, मैं अपना नेम नहीं तोड़ना, कल चढ़ेगी दिवाली आएगी परमेश्वर फिर भेज देगा, हुण तक भी तां दे रहा है। घरवाली ने भी आख्या कि आचार्या जी कल दिवाली है ते आपां कुछ रख लईए कल वास्ते। कहण लगे भागवान ने मैं अपना नेम नहीं तोड़ना, कल आवेगा दिन चढ़ेगा परमेश्वर फिर भेज देगा, अज वंड दिओ सारा कुछ जो है। बिलकुल भांडे खाली करा दिते। अगले दिन आचार्या जी अपने जिथे विद्यालय विच पढ़ाउंदे सन उथे चले गए। परमेश्वर ने भी हुण परख करनी हुंदी है, उहने भी वेखना हुंदा परख के मेरा सेवक मेरे ते किन्ना कु भरोसा रखदा है। कहिंदे उस वक्त भगवान ने लीला वरताई, दिवाली वाले दिन कोई आया ही नहीं कोई रस्त बस्त लै के। सारा दिन इसे तरह ही गुजर गया। शाम पै गई, पंडित जी बड़े मन च चिंतित होए। आचार्या जी सोचण के ए तां नेम टुट गया, मेरी भी बेइज्जती हो गई, मैं तां बच्चियां नूं भी कहा सी, घरवाली नूं भी कहा सी भी कल दिन चढ़ेगा परमेश्वर भेजेगा, अज दिवाली वाले दिन बच्चियां नूं भी फाका कट्टणा पैणा, मैनूं भी फाके च रहना पैणा। श्रीमद भागवत गीता दा इक श्लोक पढ़िया करदे सन, उहदे च लिखिया होया सी कि परमेश्वर नित जीवां दी पालना करदा नित। ਉਹ ਸਲੋਕ ਪੜਿਆ ਤੇ ਮਨ ਚ ਸੋਚਿਆ ਵੀ ਇਹ ਸਲੋਕ ਭਗਵਾਨ ਕ੍ਰਿਸ਼ਨ ਨੇ ਸਹੀ ਨਹੀਂ ਲਿਖਿਆ, ਵੀ ਜੇ ਨਿਤ ਪਾਲਣਾ ਕਰਦਾ ਤੇ ਅੱਜ ਦਾ ਦਿਨ ਕਿਵੇਂ ਲੰਘ ਗਿਆ, ਸਾਰਾ ਦਿਨ ਰਾਤ ਪੈ ਗਈ ਹੈ। ਪੈਨਸਲ ਲਈ ਤੇ ਪੈਨਸਲ ਨਾਲ ਗੀਤਾ ਦੇ ਵਿੱਚ ਉਹ ਸਲੋਕ ਮਿਟਾ ਦਿੱਤਾ ਵੀ ਇਹ ਝੂਠ ਹੈ, ਮੈਂ ਨਹੀਂ ਮੰਨਦਾ, ਇਹ ਸੱਚ ਨਹੀਂ ਹੈ। ਜਦੋਂ ਸਲੋਕ ਲਿਖ ਰਿਹਾ ਪੈਨਸਲ ਨਾਲ ਮਿਟਾ ਦਿੱਤਾ ਤੇ ਪੈਨਸਲ ਨਾਲ ਮਿਟਾਇਆ ਵੀ ਪੜਿਆ ਜਾਵੇ, ਸਿਆਹੀ ਲਈ ਤੇ ਸਿਆਹੀ ਲੈ ਕੇ ਉੱਤੇ ਪੂਰੀ ਸਿਆਹੀ ਪੋਚ ਦਿੱਤੀ ਵੀ ਇਹ ਪੜਿਆ ਹੀ ਨਾ ਜਾਵੇ, ਉਹ ਸਲੋਕ ਹੀ ਮਿਟਾ ਦਿੱਤਾ ਗੀਤਾ ਚੋਂ। ਰਾਤ ਸਾਰੀ ਚਿੰਤਾ ਫਿਕਰ ਚ ਆਚਾਰਿਆ ਜੀ ਦੀ ਵਿਦਿਆਲੇ ਚ ਹੀ ਲੰਘ ਗਈ। ਅਗਲੇ ਦਿਨ ਸਵੇਰੇ ਭਗਵਾਨ ਨੇ ਬਾਲਕ ਦਾ ਰੂਪ ਧਾਰਨ ਕੀਤਾ ਤੇ ਮੂੰਹ ਮੱਥਾ ਕਾਲਾ ਕੀਤਾ ਹੋਇਆ, ਰਸਤਾ ਬਸਤਾ ਲੈ ਕੇ ਆਚਾਰਿਆ ਦੇ ਘਰ ਉਹਦੀ ਘਰਵਾਲੀ ਕੋਲ ਪਹੁੰਚੇ। ਆਖਿਆ ਜੀ ਸਰੀਰ ਦੇ ਉੱਤੇ ਕਈ ਚੋਟਾਂ ਲੱਗੀਆਂ ਹੋਈਆਂ, ਚਿਹਰਾ ਕਾਲਾ ਕੀਤਾ ਹੋਇਆ, ਤੇ ਜਿਹੜੀ ਆਚਾਰਿਆ ਦੀ ਘਰਵਾਲੀ ਸੀ ਪੁੱਛਦੀ ਆ ਬਾਲਕ ਇਹ ਤੇਰੀ ਹਾਲਤ ਕਿਹਨੇ ਕੀਤੀ? ਕਹਿਣ ਲੱਗਾ ਕਿ ਆਚਾਰਿਆ ਜੀ ਨੇ ਮੇਰੀ ਇਹ ਹਾਲਤ ਕੀਤੀ ਹੈ। ਉਹ ਕਹਿਣ ਲੱਗੀ ਵੀ ਆਚਾਰਿਆ ਜੀ ਨੇ ਤੇਰੀ ਹਾਲਤ, ਕਹਿੰਦੇ ਮੈਂ ਕੱਲ ਦਿਵਾਲੀ ਵਾਲੇ ਦਿਨ ਆਇਆ ਨਹੀਂ ਲੈ ਕੇ ਰਸਤਾ ਬਸਤਾ, ਤੇ ਆਚਾਰਿਆ ਜੀ ਨੇ ਗੁੱਸੇ ਵਿੱਚ ਆ ਕੇ ਨਾਲੇ ਮੈਨੂੰ ਮਾਰਿਆ ਹੈ, ਨਾਲੇ ਮੇਰਾ ਮੂੰਹ ਕਾਲਾ ਕਰ ਦਿੱਤਾ ਹੈ, ਤੇ ਆਹ ਵੇਖੋ ਅੱਜ ਮੈਂ ਰਸਤਾ ਬਸਤਾ ਲੈ ਆਇਆ, ਇਹ ਰੱਖ ਲਓ ਆਪਣੇ ਕੋਲ। ਉਹਨੇ ਰਸਤਾ ਰੱਖੀਆਂ, ਕਹਿੰਦੀ ਲਿਆ ਮੈਂ ਤੇਰਾ ਮੂੰਹ ਧੋ ਦਿਆਂ। ਪਾਣੀ ਲਿਆ ਕੇ ਮੂੰਹ ਤੋਂ ਕਾਲਖ ਧੋਣ ਲੱਗੀ, ਮੂੰਹ ਤਾਂ ਉਸ ਬਾਲਕ ਦਾ ਸਾਫ਼ ਹੋ ਗਿਆ, ਬਾਲਕ ਤਾਂ ਚਲਾ ਗਿਆ। ਇਹਨੇ ਨੂੰ ਆਚਾਰਿਆ ਘਰ ਵਿੱਚ ਆਇਆ ਤੇ ਅੱਗੇ ਪਕਵਾਨ ਪੇ ਬਣਨ, ਪ੍ਰਸ਼ਾਦੇ ਪੱਕ ਕੇ ਤਿਆਰ ਹੋਏ ਤੇ ਆਚਾਰਿਆ ਕਹਿੰਦਾ ਵੀ ਇਹ ਭੋਜਨ ਕਿੱਥੋਂ ਆਇਆ? ਉਹ ਕਹਿਣ ਲੱਗੀ ਪਤੀ ਦੇਵ ਜੀ ਤੁਸੀਂ ਬੜੇ ਨਿਰਦਈ ਤੇ ਕਸਾਈ ਹੋ, ਵੀ ਤੁਹਾਨੂੰ ਦਇਆ ਨਹੀਂ ਆਈ, ਇੱਕ ਬੱਚੇ ਦਾ ਮੂੰਹ ਕਾਲਾ ਕੀਤਾ, ਉਹਨੂੰ ਮਾਰਿਆ, ਵੀ ਜੇ ਕੱਲ ਉਹ ਨਹੀਂ ਲੈ ਕੇ ਆਇਆ ਰੋਜੀ ਰਸਤਾ ਬਸਤਾ, ਤੇ ਤੁਸੀਂ ਉਹਨੂੰ ਇੰਨਾ ਮਾਰਨਾ ਸੀ ਵੀ ਉਹਦਾ ਮੂੰਹ ਕਾਲਾ ਕਰ ਦਿੱਤਾ। ਉਹ ਕਹਿੰਦੀ ਆਹ ਵੇਖੋ, ਕਹਿਣ ਲੱਗਾ ਵੀ ਮੈਂ ਤਾਂ ਕਿਸੇ ਬਾਲਕ ਨੂੰ ਮਾਰਿਆ ਹੀ ਨਹੀਂ, ਨਾ ਮੈਂ ਕਿਸੇ ਦਾ ਮੂੰਹ ਕਾਲਾ ਕੀਤਾ। ਉਹਨੇ ਅੱਗੋਂ ਹੱਥ ਅੱਗੇ ਕੀਤੇ, ਕਹਿੰਦੀ ਆਹ ਵੇਖ ਖਰੇ ਕਿਹੜੀ ਕਾਲਖ ਤੂੰ ਉਸ ਬੱਚੇ ਦੇ ਮੂੰਹ ਤੇ ਲਾਈ ਆ, ਮੇਰੇ ਹੱਥਾਂ ਤੋਂ ਧੋ ਕੇ ਵੀ ਨਹੀਂ ਪਈ ਲੈਂਦੀ। ਜਦੋਂ ਹੱਥ ਅੱਗੇ ਕੀਤੇ ਤੇ ਉਹਨਾਂ ਹੱਥਾਂ ਦੀ ਕਾਲਖ ਦੇ ਉੱਤੇ ਵੇਖਿਆ, ਆਚਾਰਿਆ ਨੇ ਉਹੀ ਸਲੋਕ ਲਿਖਿਆ ਹੋਇਆ ਸ਼੍ਰੀਮਦ ਭਾਗਵਤ ਗੀਤਾ ਦਾ, ਜਿਹੜਾ ਇਹਨੇ ਸਿਆਹੀ ਨਾਲ ਮਿਟਾਇਆ ਸੀ। ਸਮਝ ਆਈ ਕਿ ਮੈਂ ਉਹ ਕਾਲਖ ਭਗਵਾਨ ਦੇ ਮੂੰਹ ਤੇ ਪੋਚੀ ਸੀ। ਇੱਕਦਮ ਰੋ ਕੇ ਬੇਬਲ ਹੋ ਕੇ ਭਗਵਾਨ ਦੇ ਉਸੇ ਗੀਤਾ ਦੇ ਕੋਲ ਆ ਕੇ ਉਹ ਸਲੋਕ ਦੁਬਾਰਾ ਲਿਖਿਆ ਕਿ ਪਾਰ ਬ੍ਰਹਮ ਪਰਮੇਸ਼ਰ ਨਿਤ ਸੰਸਾਰ ਦੇ ਜੀਵਾਂ ਦੀ ਪਾਲਣਾ ਕਰਦਾ ਹੈ। ਉਹ ਨਿਤ ਨਿਤ ਜਿਹੜੇ ਸੰਭਾਲੀ ਹਨ, ਸੰਸਾਰ ਦੇ ਸਮਸਤ ਜੀਵਾਂ ਨੂੰ ਨਿਤ ਸੰਭਾਲਦਾ ਹੈ, ਸੰਸਾਰ ਦੇ ਸਮਸਤ ਜੀਵਾਂ ਦੀ ਨਿਤ ਪਾਲਣਾ ਕਰਦਾ ਹੈ। ਕਲਗੀਧਰ ਸਵਾਮੀ ਜੀ ਦੇ ਬਚਨ ਨੇ, ਦੀਨਨ ਕੀ ਪ੍ਰਤਪਾਲ ਕਰੈ ਨਿਤ ਸੰਤ ਉਭਾਰ, ਗਨੀਮਨ ਗਾਰੈ ਪਛ ਪਸ਼ੂ ਨਗ ਨਾਗ ਨਰਾਧਵ ਸਰਬ ਸਮੈ ਸਭ ਕੋ ਪ੍ਰਤਪਾਰੈ। ਪੋਖਤ ਹੈ ਜਲ ਮੈਂ ਥਲ ਮੈਂ ਪਲਕੇ ਕਲਕੇ ਨਹੀਂ ਕਰਮ ਵਿਚਾਰੈ, ਦੀਨ ਦਿਆਲ ਦਇਆ ਨਿਤ ਦੁਖ ਦੇਖਤ ਹੈ ਪਰ ਦੇਤ ਨਾ ਹਾਰੈ। ਮਹਾਰਾਜ ਜੀ ਕਹਿੰਦੇ ਪੰਡਿਤ ਜੀ, ਜਦੋਂ ਸੱਚ ਬੋਲੋਗੇ, ਭਜਨ ਕਰੋਗੇ ਪਰਮੇਸ਼ਰ ਦਾ, ਆਪਣੀ ਰੋਜੀ ਦਾ ਤੇ ਪਰਿਵਾਰ ਦੀ ਪਾਲਣਾ ਦੀ ਫਿਕਰ ਨਾ ਕਰਿਓ, ਉਹ ਪਾਰ ਬ੍ਰਹਮ ਪਰਮੇਸ਼ਰ ਅਕਾਲ ਪੁਰਖ ਤੁਹਾਡੀ ਪਾਲਣਾ ਕਰੇਗਾ, ਉਹ ਪਾਲਣਹਾਰ ਹੈ।
ਕਰਵਾਵੇ ਸ਼੍ਰੀ ਪ੍ਰਭ ਗੁਜਰਾਨਾ,
ਪਰਮੇਸ਼ਰ ਤੇਰੀ ਗੁਜਰਾਨ ਕਰਾਵੇਗਾ। ਪਖੰਡ ਨਾਲ ਗੁਜਰਾਨ ਨਹੀਂ ਜੇ ਚੱਲਣੀ, ਇਹ ਜ਼ਹਿਰ ਹੈ ਜਿਹੜਾ ਤੂੰ ਵੀ ਖਾ ਰਿਹਾ, ਪਖੰਡ ਕਰਕੇ ਕੀਤਾ ਹੋਇਆ ਇਹ ਜ਼ਹਿਰ ਇਕੱਠਾ ਆਪਣੇ ਬੱਚਿਆਂ ਨੂੰ ਵੀ ਖਵਾ ਰਿਹਾ ਪੰਡਿਤ, ਇਹ ਯੋਗ ਨਹੀਂ। ਜਦੋਂ ਸੱਚ ਬੋਲੇਗਾ, ਭਜਨ ਕਰੇਗਾ, ਧਰਮੀ ਕਰਮੀ ਹੋ ਕੇ ਚੱਲੇਗਾ ਤੇ ਪਰਮੇਸ਼ਰ ਤੇਰੇ ਪਰਿਵਾਰ ਦੀ ਗੁਜਰਾਨ ਕਰਵਾਵੇਗਾ।
ਜੋ ਕਰਤਾ ਸਭ ਕੀ ਪ੍ਰਤਪਾਰਾ, ਕਿਆ ਤੁਮਕੋ ਨੈ ਦੇਤੇ ਆਹਾਰਾ।
ਪਾਤਸ਼ਾਹ ਕਹਿੰਦੇ ਪੰਡਿਤ ਜੀ, ਜਿਹੜਾ ਉਹ ਕਰਤਾ ਪੁਰਖ ਪਰਮੇਸ਼ਰ ਸਭ ਦੀ ਪਾਲਣਾ ਕਰਨ ਵਾਲਾ, ਕੀ ਉਹ ਤੈਨੂੰ ਰੋਜੀ ਨਾ ਦੇਵੇਗਾ? ਤੇਰੇ ਨਾਲ ਉਹਦਾ ਵੈਰ ਥੋੜੀ ਹੈ ਕਿ ਤੈਨੂੰ ਨਹੀਂ ਦੇਣਾ ਉਹਨੇ। ਤੁਮ ਦਾਤੇ ਠਾਕੁਰ ਪ੍ਰਤਪਾਲਕ, ਨਾਇਕ ਖਸਮ ਹਮਾਰੇ, ਨਿਮਖ ਨਿਮਖ ਤੁਮ ਹੀ ਪ੍ਰਤਪਾਲੋ, ਹਮ ਬਾਰਕ ਤੁਮਰੇ ਧਾਰੇ। ਉਹ ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਸੰਸਾਰ ਦੇ ਸਮਸਤ ਜੀਵਾਂ ਨੂੰ ਪਾਲਦਾ ਹੈ, ਕਿ ਉਹ ਤੈਨੂੰ ਨਾ ਪਾਲੇਗਾ, ਕਿ ਉਹ ਤੈਨੂੰ ਰੋਜੀ ਨਾ ਦੇਵੇਗਾ।
ਦੋਹਰਾ ਦਿਜ ਕੈ ਕੂਰ ਬਹੀਨ ਜਗ ਚਲੇ ਨ ਕਬ ਗੁਜਰਾਨ।
ਪੰਡਿਤ ਬੋਲਿਆ ਅੱਗੋਂ, ਕਹਿੰਦਾ ਮਹਾਰਾਜ ਜੀ, ਸੰਤ ਜੀ, ਗੱਲਾਂ ਤੁਹਾਡੀਆਂ ਠੀਕ ਨੇ, ਸੁਣਨ ਨੂੰ ਚੰਗੀਆਂ ਲੱਗਦੀਆਂ, ਪਰ ਮੈਂ ਤੁਹਾਨੂੰ ਸੱਚਾਈ ਇਹ ਦੱਸਦਾ ਕਿ ਸੰਸਾਰ ਵਿੱਚ ਝੂਠ ਬੋਲੇ ਬਿਨਾਂ ਗੁਜ਼ਾਰਾ ਨਹੀਂ ਚੱਲਦਾ, ਝੂਠ ਬੋਲੇ ਬਿਨਾਂ ਗੁਜਰਾਨ ਨਹੀਂ ਚੱਲਦਾ। ਇਹ ਜਵਾਬ ਜੋ ਪੰਡਿਤ ਜੀ ਦੇ ਰਹੇ ਨੇ, ਅੱਜ ਕੱਲ ਬੜੇ ਲੋਕ ਦਿੰਦੇ ਹੈ, ਦੁਕਾਨਾਂ ਤੇ ਬੈਠੇ ਦੁਕਾਨਦਾਰ ਵੀ ਇਹੀ ਕਹਿੰਦੇ ਹੁੰਦੇ ਹੈ, ਵਪਾਰੀ ਵਪਾਰ ਕਰਨ ਵਾਲੇ ਵੀ ਕਹਿੰਦੇ, ਕੀ ਕਰੀਏ ਜੀ, ਝੂਠ ਬੋਲੇ ਬਿਨਾਂ ਕੰਮ ਹੀ ਨਹੀਂ ਚੱਲਦਾ, ਝੂਠ ਤਾਂ ਬੋਲਣਾ ਹੀ ਪੈਂਦਾ ਜੀ, ਸਾਡਾ ਤਾਂ ਕੰਮ ਹੀ ਇਹੋ ਜਿਹਾ ਜੀ, ਦਿਨ ਚ ਕਈ ਝੂਠ ਬੜੇ ਮਾਣ ਨਾਲ ਦੱਸਦੇ ਹੁੰਦੇ ਹੈ ਜੀ, ਸਾਡਾ ਤਾਂ ਕੰਮ ਹੀ ਇਹ ਹੈ ਜੀ, ਦਿਨ ਚ ਕਈ ਝੂਠ ਬੋਲਣੇ ਹੁੰਦੇ ਹੈ। ਜਿਵੇਂ ਜਿਹਨੂੰ ਦੱਸ ਰਹੇ ਨੇ ਉਹਨੇ ਨੂੰ ਸਿਰੇ ਪਾਓ ਦੇਣਾ ਹੋਵੇ ਵੀ ਬੜਾ ਵਧੀਆ ਕੰਮ ਕਰਦਾ, ਦਿਨ ਚ ਕਈ ਝੂਠ ਤੈਨੂੰ ਬੋਲਣੇ ਪੈਂਦੇ ਆ, ਤੈਨੂੰ ਸਿਰੇ ਪਾਓ ਦੇਣਾ ਚਾਹੀਦਾ। ਖਾਲਸਾ ਜੀ, ਇਹ ਬਹਾਨਾ ਬਹੁਤਿਆਂ ਦੀ ਜ਼ੁਬਾਨ ਤੇ ਆ ਜੋ ਪੰਡਿਤ ਜੀ ਵੀ ਦੱਸ ਰਹੇ ਨੇ। ਕਹਿਣ ਲੱਗਾ ਮਹਾਰਾਜ, ਝੂਠ ਬੋਲੇ ਬਿਨਾਂ ਇਹ ਸੰਸਾਰ ਵਿੱਚ ਗੁਜਰਾਨ ਨਹੀਂ ਹੁੰਦਾ, ਝੂਠ ਬੋਲੇ ਬਿਨਾਂ ਗੁਜ਼ਾਰਾ ਕਿਵੇਂ ਚੱਲੇਗਾ, ਹੋ ਹੀ ਨਹੀਂ ਸਕਦਾ।
ਸਭ ਪਖੰਡ ਕੋ ਪੂਜਈ ਸਾਚ ਨ ਸਕੇ ਪਛਾਨ।
ਕਲਯੁਗ ਦਾ ਸਮਾਂ ਹੈ ਸੰਤ ਜੀ, ਇੱਥੇ ਸਭ ਪਖੰਡ ਦੀ ਪੂਜਾ ਕਰਦੇ ਨੇ, ਜਿੱਥੇ ਵਿਖਾਵਾ ਹੋਵੇ ਪਖੰਡ ਹੋਵੇ ਉਹਦੀ ਪੂਜਾ ਹੁੰਦੀ ਹੈ, ਇੱਥੇ ਸੱਚ ਨੂੰ ਨਹੀਂ ਕੋਈ ਪਛਾਣਦਾ, ਇੱਥੇ ਪਖੰਡ ਦੀ ਪੂਜਾ ਹੁੰਦੀ ਹੈ।
ਚੋਪਈ ਝੂਠ ਬੋਲ ਬਾਤੇ ਬਹੁ ਜਾਣੇ,
ਝੂਠ ਬੋਲਣ ਕਰਕੇ ਬਹੁਤੀਆਂ ਗੱਲਾਂ ਜਾਣੀਆਂ ਜਾਂਦੀਆਂ ਨੇ, ਕਿਉਂਕਿ ਜਿਹੜਾ ਬੰਦਾ ਝੂਠ ਬੋਲਦਾ ਉਹ ਬਹੁਤੀਆਂ ਬਾਤਾਂ ਕਰ ਕਰਕੇ ਲੋਕਾਂ ਨੂੰ ਰਜਾਉਂਦਾ ਹੈ।
ਭੇਖ ਦੰਭ ਕੋ ਨਰ ਸਨਮਾਨੇ,
ਆ ਜਿਹੜਾ ਪਖੰਡ ਵਾਲਾ ਭੇਖ ਹੈ ਇਹੋ ਜੇ ਭੇਖ ਨੂੰ ਵੇਖ ਕੇ ਲੋਕ ਬੜਾ ਸਨਮਾਨ ਦਿੰਦੇ, ਬੜਾ ਸਤਿਕਾਰ ਦਿੰਦੇ, ਕਹਿੰਦੇ ਵਾਹ ਜੀ ਵਾਹ, ਪੰਡਿਤ ਜੀ ਨੇ 12 ਤਿਲਕ ਲਾਏ ਨੇ ਸਰੀਰ ਤੇ, ਬੜਾ ਸੋਹਣਾ ਭੇਖ ਧਾਰਨ ਕੀਤਾ ਹੋਇਆ ਜੀ। ਕਹਿੰਦਾ ਜੀ ਇਹੋ ਜਿਹਾ ਭੇਖ ਵੇਖ ਕੇ ਲੋਕ ਪਖੰਡ ਵਾਲਾ ਬੜਾ ਹੀ ਸਨਮਾਨ ਤੇ ਆਦਰ ਦਿੰਦੇ ਹਨ।
ਹੇਤ ਜੀਵਕਾ ਕੀਨ ਬਣਾਓ,
ਮੈਂ ਇਹ ਭੇਖ ਆਪਣੀ ਜੀਵਕਾ ਵਾਸਤੇ ਬਣਾਇਆ, ਆਪਣਾ ਪੇਟ ਤੇ ਆਪਣੇ ਟੱਬਰ ਦੇ ਪਾਲਣ ਵਾਸਤੇ ਬਣਾਇਆ।
ਸੋ ਕਿਨ ਲੀਨੋ ਕਰਨੇ ਪਾਓ,
ਮੇਰਾ ਉਹ ਭੇਖ ਜਿਹੜਾ ਸੀ ਉਹਦੇ ਵਿੱਚੋਂ ਅੱਧਾ ਹਿੱਸਾ, ਯਾਨੀ ਕਿ ਜਿਹੜਾ ਸਾਲ ਗ੍ਰਾਮ ਸੀ, ਚੌਂਕੀ ਸੀ, ਬੜੀ ਕੀਮਤੀ ਸੀ, ਨਾਲ ਉਹਦੇ ਰੁਪਈਏ ਪੈਸੇ ਸਨ, ਉਹ ਕਿਸੇ ਨੇ ਛੁਪਾ ਲਏ ਨੇ, ਲੁਕਾ ਲਏ ਨੇ, ਜੇ ਉਹ ਮੈਨੂੰ ਨਾ ਮਿਲਿਆ।
ਸ੍ਰੀ ਗੁਰ ਕਹਿ ਦਿਜ ਤੂੰ ਬ੍ਰਿਤ ਰੋਕਤ,
ਤੇ ਮਹਾਰਾਜ ਜੀ ਮੇਰਾ ਕੰਮ ਔਖਾ ਹੋ ਜਾਣਾ। ਮਹਾਰਾਜ ਸੱਚੇ ਪਾਤਸ਼ਾਹ ਫਿਰ ਬੋਲੇ, ਕਹਿੰਦੇ ਪੰਡਿਤ ਤੂੰ ਤਾਂ ਬਿਰਤੀ ਰੋਕਦਾ ਸੀ ਆਪਣੀ, ਤੂੰ ਤਾਂ ਕਹਿੰਦਾ ਸੀ ਮੈਂ ਆਪਣੀ ਬਿਰਤੀ ਰੋਕਦਾ ਹਾਂ।
ਧਰਤ ਧਿਆਨ ਤ੍ਰੈ ਲੋਕ ਬਿਲੋਕਤ,
ਬਿਰਤੀ ਰੋਕ ਕੇ ਧਿਆਨ ਧਾਰਨ ਕਰਕੇ ਤਿੰਨਾਂ ਲੋਕਾਂ ਵਿੱਚ ਵੇਖਦਾ ਕਿੱਥੇ ਕੀ ਹੋ ਰਿਹਾ।
ਜੇ ਬੈਠੇ ਹੋ ਤੂੰ ਧਨ ਤੈ ਗਾਡੇ,
ਜਿੱਥੇ ਤੂੰ ਬੈਠਾ ਤੇਰਾ ਧਨ ਉੱਥੇ ਹੀ ਜ਼ਮੀਨ ਦੇ ਵਿੱਚ ਥੱਲੇ ਗੱਡਿਆ ਹੋਇਆ। ਪਾਤਸ਼ਾਹ ਕਹਿੰਦੇ ਜਿੱਥੇ ਤੂੰ ਬੈਠਾ ਨਾ ਤੇਰਾ ਧਨ ਇਸੇ ਜ਼ਮੀਨ ਦੇ ਵਿੱਚ ਥੱਲੇ ਗੱਡਿਆ ਹੋਇਆ।
ਉਤੀ ਜੇ ਸੁਧ ਤੈ ਕਾਹੇ ਛਾਡਿਓ,
ਜੇ ਤੈਨੂੰ ਇਹਦੀ ਸੁਧ ਹੁੰਦੀ। ਮਹਾਰਾਜ ਜੀ ਕਹਿੰਦੇ ਤੂੰ ਕਹਿਣਾ ਵੀ ਮੈਂ ਤਿੰਨਾਂ ਲੋਕਾਂ ਵਿੱਚ ਵੇਖਦਾ। ਪਾਤਸ਼ਾਹ ਕਹਿੰਦੇ ਹਜ਼ਾਰਾਂ ਨੀ ਲੱਖਾਂ ਰੁਪਈਆ ਤਾਂ ਲੋਕਾਂ ਨੇ ਧਰਤੀ ਵਿੱਚ ਹੀ ਗੱਡਿਆ ਹੋਇਆ। ਪੁਰਾਣੇ ਸਮਿਆਂ ਵਿੱਚ ਅਕਸਰ ਲੋਕ ਜ਼ਮੀਨ ਪੁੱਟ ਕੇ ਜ਼ਮੀਨ ਵਿੱਚ ਹੀ ਆਪਣਾ ਧਨ ਸੰਪਦਾ ਵਿਭੂਤੀ ਰੱਖਿਆ ਕਰਦੇ ਸੀ, ਬੈਂਕਾਂ ਦੀ ਵਿਵਸਥਾ ਨਹੀਂ ਸੀ ਹੁੰਦੀ। ਮਹਾਰਾਜ ਜੀ ਕਹਿੰਦੇ ਕਿੰਨੇ ਲੋਕਾਂ ਨੇ ਧਰਤੀ ਵਿੱਚ ਥੱਲੇ ਜ਼ਮੀਨ ਚ ਧਨ ਗੱਡਿਆ, ਜੇ ਤੈਨੂੰ ਤਿੰਨਾਂ ਲੋਕਾਂ ਦੀ ਸੋਝੀ ਹੁੰਦੀ ਤੇ ਜ਼ਮੀਨ ਪੁੱਟ ਕੇ ਥੱਲਿਓ ਧਨ ਨਾ ਕੱਢ ਲੈਂਦਾ ਤੈ। ਹਾਂਜੀ,
ਧਰਨੀ ਖੁਨ ਕਹਿ ਦੇਖੋ ਪਾਛੇ,
ਵੇਖ ਆਪਣੇ ਪਿਛਲੇ ਪਾਸੇ ਧਰਤੀ ਪੁੱਟ ਕੇ,
ਜੇ ਤੇਰੇ ਉਰ ਸੁਧ ਨੇ ਆਛੇ,
ਤੈਨੂੰ ਸੁਧ ਨਹੀਂ ਤੇ ਅਸੀਂ ਦੱਸ ਦਿੰਨੇ ਆ ਵੀ ਤੇਰੀ ਚੌਂਕੀ ਤੇਰਾ ਧਨ ਕਿੱਥੇ ਹੈ, ਤੇਰੇ ਪਿਛਲੇ ਪਾਸੇ ਆਪਣੇ ਜ਼ਮੀਨ ਪੁੱਟ ਕੇ ਵੇਖ।
ਸੁਣ ਕੇ ਧਨ ਕੋ ਕਰ ਅਨੁਰਾਗਾ,
ਸੁਣਦਿਆਂ ਪੰਡਿਤ ਦੀ ਜਿੰਦ ਚ ਜਾਨ ਪੈ ਗਈ ਕਿ ਮੇਰਾ ਧਨ ਮਿਲਣ ਵਾਲਾ ਹੈ। ਇਕਦਮ ਬੜਾ ਅਨੁਰਾਗ ਕਰਕੇ ਧਨ ਨਾਲ,
ਪਿੱਛੇ ਧਰਾ ਖੁਨਨ ਦਿਜ ਲਾਗਾ,
ਆਪਣੇ ਪਿਛਲੇ ਪਾਸਿਓ ਜ਼ਮੀਨ ਪੁੱਟਣ ਲੱਗਾ, ਖੋਦਣ ਲੱਗਾ।
ਦੋਹਰਾ ਦਰਬ ਨਿਕਾਸ ਹੈਰਾਨ ਪਾ ਅੰਤਰਯਾਮੀ ਚੀਨ,
ਇਹਦੇ ਜਿਹੜੇ ਪੈਸੇ ਸੀ ਰੁਪਈਏ ਉਹ ਸਾਰੇ ਥੱਲਿਓ ਜ਼ਮੀਨ ਚੋਂ ਨਿਕਲ ਆਏ, ਤੇ ਜਦੋਂ ਬਾਹਰ ਕੱਢਣ ਲੱਗ ਕੱਢ ਕੇ ਵੇਖਿਆ ਤੇ ਮਨ ਚ ਇਹਨੇ ਜਾਣਿਆ ਵੀ ਇਹ ਸੰਤ ਜੀ ਅੰਤਰਜਾਮੀ ਨੇ, ਇਹਨਾਂ ਨੇ ਤਾਂ ਝੱਟ ਜਾਣ ਲਿਆ, ਬੁੱਝ ਲਿਆ ਹੈ ਕਿ ਮੇਰਾ ਧਨ ਕਿੱਥੇ ਹੈ।
ਬਿਗਸੇ ਸ੍ਰੀ ਗੁਰ ਬਦਨ ਤੇ ਸ਼ਬਦ ਬਖਾਨਨ ਕੀਨ,
ਜਦੋਂ ਪੰਡਿਤ ਦੀ ਇਹ ਦਸ਼ਾ ਗੁਰੂ ਨਾਨਕ ਸਾਹਿਬ ਨੇ ਵੇਖੀ ਵੀ ਕਿਵੇਂ ਅਨੁਰਾਗ ਕੀਤਾ ਇਹਨੇ, ਇਕਦਮ ਜ਼ਮੀਨ ਪੁੱਟਣ ਲੱਗ ਪਿਆ ਕਾਹਲੀ ਕਾਹਲੀ ਨਾਲ, ਮੇਰੇ ਪੈਸੇ ਇੱਥੇ ਹੈ, ਇਹ ਨੀ ਪੁੱਛਿਆ ਵੀ ਮੇਰਾ ਸਾਲ ਗ੍ਰਾਮ ਕਿੱਥੇ ਹੈ ਜਿਹਦੀ ਮੈਂ ਪੂਜਾ ਕਰਦਾ, ਪੈਸਿਆਂ ਦੀ ਫਿਕਰ ਵੱਧ ਸੀ। ਮਹਾਰਾਜ ਜੀ ਨੇ ਵੇਖਿਆ ਤੇ ਵੇਖ ਕੇ ਗਰੀਬ ਨਵਾਜ ਪਾਤਸ਼ਾਹ ਕਹਿੰਦੇ ਮਰਦਾਨਿਆਂ, ਰਬਾਬ ਛੇੜ ਬਾਣੀ ਆਈ ਹੈ, ਪਖੰਡ ਦੀ ਰਚਨਾ ਵੇਖ ਕੇ ਜਗਤ ਦੀ, ਮੇਰੇ ਪਾਤਸ਼ਾਹ ਦੇ ਪਾਕ ਤੇ ਪਵਿੱਤਰ ਹਿਰਦੇ ਵਿੱਚ ਨਿਰੰਕਾਰ ਦੇ ਦੇਸ਼ ਵਿੱਚੋਂ ਬਾਣੀ ਆਈ ਹੈ, ਸੁਣੋ ਜੀ।
ਤਨਾਸਰੀ ਮਹੱਲਾ ਪਹਿਲਾ ਕਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਤਨਾਸਰੀ ਰਾਗ ਵਿੱਚ ਪਾਤਸ਼ਾਹ ਨੇ ਸ਼ਬਦ ਉਚਾਰਨ ਕੀਤਾ, ਪਹਿਲੇ ਪਾਤਸ਼ਾਹ ਮਹੱਲਾ ਪਹਿਲਾ। ਮਹੱਲਾ ਇਹ ਅਰਬੀ ਫਾਰਸੀ ਦਾ ਸ਼ਬਦ ਹੈ, ਮਹੱਲਾ ਇਹਦਾ ਮਤਲਬ ਹੁੰਦਾ ਹਲੂਲ ਕਰਨਾ, ਹਲੂਲ ਯਾਨੀ ਕਿ ਮਿਲ ਜਾਣਾ, परमेश्वर दी जोत गुरु नानक साहब विच हलूल होई मिली ते बनिया महला पहला ओ स्थान जिथे परमेश्वर दी जोत आके विराजमान हुई जोत रूप हरे आप गुरु नानक कहायो इस करके महला पहला पंथ ने फैसला कीता अकाल तख्त साहब मता पास होया के महला उचारण करना ना के महला आम कई वीर महला उचारण कर देंदे ने जा महला उचारण कर देने महला शब्द उचारण करना ए पुरातन सिंघा ने साड़िया ने पंथ दे बजुर्गा ने पहला ए मता पास कीता हुआ तो महला पहला पहले पातशाह धन गुरु नानक साहब का उचारिया शब्द है घर तीजा तीजे घर सुरताल विच शब्द नू गायन करना मंगलाचरण करदे ने अकाल पुरख एक अदुती है जिस वर्गा कोई दूजा नहीं एक एक दा मतलब जिस वर्गा कोई दूजा नहीं है अदुती ओ अंकार जो सारियां विच व्यापक और सर्व दा प्रकाशक है पैदा करदा पालदा है और संहारदा है ओनू कहंदे ने ओ अंकार ब्रह्मा ओतपात ओ अंकार किया जिन चेत ओ अंकार सैल जुग भये ओ अंकार वेद निर्मय ओ अंकार दा ही सारा पसारा है कलगीधर स्वामी श्री गुरु गोबिंद सिंह साहब जी भी बचन लिखते है कि ओ अंकार पूर धुन लहा ताते प्रचर जगत बहो ए सारा संसार ओ अंकार दे जाप तो पैदा होया अकाल पुरख ने जदों कहा एक ओ अंकार ता ए सारा संसार बने ओ अंकार पैदा करन वाला है ओ अंकार जो सर्व दा प्रकाशक है ओनू कहंदे ने ओ अंकार संस्कृत दा अव धातु है अव धातु तो बनिया है ओ अंकार अव धातु दा अर्थ हुंदा रखिया करने वाला जिस दा उचारण करिए ते रखिया करे ओनू कहंदे ने ओ अंकार जद ओ अंकार दा उचारण करिए तो साडी रखिया करदा है साडी रखिया करन वाला राखा एक हमारा स्वामी सगल घटा का अंतरजामी तू मेरा राखा सबनी थाई जेड़ा सारिया दा रखवाला है ओनू कहंदे ने ओ अंकार सतगुर प्रसाद सत दा उपदेश देण वाले गुरु दी कृपा द्वारा उस ओंकार स्वरूप दी प्राप्ति हुंदी है जो सतगुरु उपदेश दिंदे ने गुरुदेव दी कृपा द्वारा सत दा उपदेश देण वाले गुरु दी कृपा द्वारा प्रसाद कहंदे ने कृपा नूं कृपा द्वारा उस पार ब्रह्म परमेश्वर दे स्वरूप दी प्राप्ति हुंदी है
काल नाई जोग नाई नाई सत का ढब
महाराज जी कहंदे हुण काल नहीं समा नहीं है योग दा हुण योग दी कोई साधना करे हुण ये समय विच योग नहीं हुंदा अज दे इस समय च योग भी व्यापार बन गए और जेड़ा अज दे समय दे विच योग ने व्यापार कीता कमाल दा व्यापार है उस योगी दा कि उहने योग दे बल दे नाल ही एडा वड्डा व्यापार कीता कि उहदा धंधा ही योग दे नाल चल रहा है हालांकि योग सी पतंजलि जी ने जदों योग उचारण कीता योग शास्त्र दी रचना कीती उहना ते सोच के कीती होनी है भी इस योग शास्त्र दी योग दी प्रक्रिया द्वारा योगी परमात्मा नाल जुड़िया करनगे पर उहना ने यह नहीं सोचिया होना उस वक्त कि मेरे इस योग शास्त्र दे बल दे नाल लोक व्यापार करनगे धंधा करनगे कि योग दे नाल तुहाडी काया नरोग करांगे तुसी आ कर्म करो जी आ आसन करो ते आ करो महाराज जी कहंदे कलयुग विच योग दा समा नहीं है काल नाही योग नाही इत्थे लोकां ने योग नूं भी पखंड बना के रख दिता कलयुग विच योग नाही नाही सत का ढब कहंदे हुण सतयुग वाला जिहड़ा ढब सी जिहड़ा सतयुग विच चलदा सी उहदा हुण इस कलयुग दे विच नहीं अज दे समें विच कलयुग विच सत बोलण वाले विरले ने कूड़ सतयुग ते कलयुग च फर्क की है चंद्रमा भी होई आ तारे भी होई ने बंदे भी ओहो जिही ने धरती भी होई है फर्क की है ਫਰਕ ਇਹ ਆ ਵੀ ਸਤਯੁਗ ਵਿੱਚ ਬਹੁਤ ਸੱਤ ਬੋਲਿਆ ਜਾਂਦਾ ਸੀ, ਝੂਠ ਕਦੇ ਤੇ ਕਿਤੇ ਕੋਈ ਬੋਲਦਾ ਸੀ। ਤੇ ਕਲਯੁਗ ਵਿੱਚ ਇਹ ਫਰਕ ਹੈ ਸਤਯੁਗ ਤੋਂ ਉਲਟ, ਇੱਥੇ ਸੱਤ ਕਿਤੇ ਕਿਤੇ ਬੋਲਿਆ ਜਾਂਦਾ, ਬਹੁਤਾ ਝੂਠ ਬੋਲਿਆ ਜਾਂਦਾ ਹੈ। ਜਿੱਥੇ ਸੱਚ ਲੇਸ਼ ਮਾਤਰ ਰਹਿ ਗਿਆ, ਝੂਠ ਬਹੁਤਾ ਹੋ ਗਿਆ, ਉਹਨੂੰ ਕਹਿੰਦੇ ਆ ਕਲਯੁਗ। ਜਿੱਥੇ ਸੱਤ ਬਹੁਤ ਬੋਲਿਆ ਜਾਵੇ ਤੇ ਝੂਠ ਕਿਤੇ ਲੇਸ਼ ਮਾਤਰ ਹੀ ਹੋਵੇ, ਉਹਨੂੰ ਕਹਿੰਦੇ ਨੇ ਸਤਯੁਗ। ਇਹ ਫਰਕ ਹੈ ਸਤਯੁਗ ਤੇ ਕਲਯੁਗ ਦਾ। ਮਹਾਰਾਜ ਜੀ ਕਹਿੰਦੇ ਹੁਣ ਸੱਤ ਦਾ ਢੱਬ ਨਹੀਂ, ਹੁਣ ਕਲਯੁਗ ਦਾ ਸਮਾਂ ਹੈ। ਕਲਯੁਗ ਰਥ ਅਗਨ ਕਾ ਕੂੜ ਅੱਗਾ ਰਥਵਾਹੋ, ਇੱਥੇ ਝੂਠ ਰਥਵਾਈਆ ਬਣਿਆ ਹੋਇਆ।
ਥਾਂ ਨਸ਼ਟ ਜਗ ਭ੍ਰਸ਼ਟ ਹੋਏ, ਡੂਬਤਾ ਇਹ ਜਗ।
ਕਹਿੰਦੇ ਥਾਨ ਥਾਵਾਂ ਭ੍ਰਿਸ਼ਟ ਹੋ ਗਈਆਂ, ਯਾਨੀ ਕਿ ਜਿਹੜੇ ਸ੍ਰੇਸ਼ਟ ਇਸ਼ਟਾਂ ਦੇ ਥਾਨ ਸੀ ਤੀਰਥ, ਉਹਨਾਂ ਤੀਰਥਾਂ ਤੇ ਵੀ ਪਖੰਡੀਆਂ ਨੇ ਤੀਰਥ ਮੱਲ ਲਏ ਜਾ ਕੇ। ਪਖੰਡੀਆਂ ਨੇ ਕੀ ਕੀਤਾ, ਜਿਹੜੇ ਸ੍ਰੇਸ਼ਟ ਥਾਨ ਸੀ ਇਸ਼ਟ ਦੇਵਾਂ ਦੇ, ਉਹਨਾਂ ਥਾਵਾਂ ਤੇ ਵੀ ਜਾ ਕੇ ਕਬਜ਼ੇ ਕਰ ਲਏ ਪਖੰਡੀਆਂ ਨੇ। ਉੱਥੇ ਜਾ ਕੇ ਉਹਨਾਂ ਨੇ ਆਪਣੇ ਪਖੰਡ ਦੀਆਂ ਦੁਕਾਨਾਂ ਚਲਾ ਲਈਆਂ, ਆਹ ਤੁਹਾਡਾ ਕਰਮ ਕਰੀਏ, ਇੰਨੇ ਪੈਸੇ ਰੱਖੋ ਤੁਹਾਡੇ ਤੇ, ਆਹ ਕੁਝ ਕਰਦੇ ਆ ਇਹ ਪਖੰਡ। ਕਹਿੰਦੇ ਇਸ਼ਟ ਦੇਵਾਂ ਦੇ ਜਿਹੜੇ ਥਾਨ ਨੇ ਉਹ ਵੀ ਭ੍ਰਸ਼ਟ ਕਰਕੇ ਰੱਖ ਦਿੱਤੇ ਪਖੰਡੀਆਂ ਨੇ। ਇਉਂ ਕਰਦਿਆਂ ਜੱਗ ਡੁੱਬ ਰਿਹਾ, ਆਪਣੇ ਕੀਤੇ ਕਰਮਾਂ ਦੇ ਵਿੱਚ ਡੁੱਬ ਰਿਹਾ।
ਕੱਲ ਮੈਂ ਰਾਮ ਨਾਮ ਸਾਰੇ,
ਮਹਾਰਾਜ ਜੀ ਕਹਿੰਦੇ ਇਸ ਕਲੀ ਕਾਲ ਵਿੱਚ ਕੇਵਲ ਇੱਕ ਰਾਮ ਦੇ ਨਾਮ ਨੂੰ ਹੀ ਸਾਰ ਕਿਹਾ ਜਾ ਸਕਦਾ। ਕੱਲ ਮੈਂ ਹੈ ਰਾਮ ਨਾਮ ਸਾਰ, ਸਾਰ ਕਹਿੰਦੇ ਨੇ ਸ੍ਰੇਸ਼ਟ ਨੂੰ, ਸਾਰ ਕਹਿੰਦੇ ਆ ਨਿਚੋੜ ਨੂੰ। ਇਸ ਕਲੀ ਕਾਲ ਦੇ ਵਿੱਚ ਅਗਰ ਕੁਝ ਸਾਰ ਹੈ ਤਾਂ ਉਹ ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦਾ ਨਾਮ ਹੈ। ਨਾਮ ਹੀ ਕੇਵਲ ਰਾਮ ਨਾਮ ਮਨੋਰਮੰ, ਹੇ ਭਾਈ ਕੇਵਲ ਰਾਮ ਦੇ ਨਾਮ ਦੇ ਵਿੱਚ ਆਪਣੇ ਮਨ ਨੂੰ ਰਮਨ ਕਰੋ, ਉਹਦੇ ਚ ਆਪਣੇ ਮਨ ਨੂੰ ਅਭੇਦ ਕਰੋ। ਰਾਮ ਨਾਮ ਹੀ ਇਸ ਕਲੀ ਕਾਲ ਵਿੱਚ ਸਾਰ ਹੈ, ਸ੍ਰੇਸ਼ਟ ਹੈ, ਸਰਵੋਤਮ ਹੈ, ਨਿਚੋੜ ਹੈ। ਜਿਵੇਂ ਕਹਿੰਦੇ ਆ ਨਾ ਜੀ, ਇਹ ਸਾਰ ਕੀ ਹੈ ਸਾਰੀਆਂ ਗੱਲਾਂ ਦਾ? ਕਲਯੁਗ ਵਿੱਚ ਸਰਵ ਗੱਲਾਂ ਦਾ, ਸਰਵ ਧਰਮਾਂ ਦਾ, ਸਰਵ ਕਰਮਾਂ ਦਾ ਸਾਰ ਹੈ ਰਾਮ ਪਰਮੇਸ਼ਰ ਦੇ ਨਾਮ ਦਾ ਜਾਪ। ਰਾਮ ਦਾ ਨਾਮ ਸਾਰੇ ਕਰਮਾਂ ਧਰਮਾਂ ਚੋਂ ਸ੍ਰੇਸ਼ਟ ਹੈ, ਸਰਵੋਤਮ ਹੈ।
ਅੱਖੀ ਤਾਂ ਮੀਟੇ ਨਾਕ ਪਕੜੇ, ਠੱਗਣ ਕੋ ਸੰਸਾਰ।
ਪੰਡਿਤ ਜੋ ਕਰ ਰਿਹਾ ਸੀ ਮਹਾਰਾਜ ਵੇਖ ਕੇ ਦੱਸਦੇ ਹੈ, ਕਹਿੰਦੇ ਅੱਖਾਂ ਮੀਟਣੀਆਂ, ਅੱਖੀ ਤਾਂ ਮੀਟ ਹੈ ਨਾਕ ਪਕੜ ਹੈ, ਨੱਕ ਪਕੜਨੀ, ਕਦੇ ਸੱਜਿਓ ਫੜਨੀ ਕਦੇ ਖੱਬਿਓ ਫੜਨੀ, ਵੀ ਨਾਕ ਪਕੜ ਹੈ, ਨੱਕ ਪਕੜਦੇ ਹੈ। ਕਿਉਂ? ਠੱਗਣ ਕੋ ਸੰਸਾਰ, ਸੰਸਾਰ ਨੂੰ ਜੋ ਠੱਗਣਾ, ਲੋਕਾਂ ਨੂੰ ਠੱਗਣ ਵਾਸਤੇ ਅੱਖਾਂ ਮੀਟਣੀਆਂ, ਫਿਰ ਨੱਕ ਪਕੜਨੀ, ਨੱਕ ਪਕੜ ਕੇ ਆਹ ਇਲੋਮ ਗਲੋਮ ਕਰੋ, ਆਹ ਕੰਮ ਕਰੋ, ਫਲਾਣਾ ਕਰੋ, ਕਾਹਦੇ ਵਾਸਤੇ? ਠੱਗਣ ਕੋ ਸੰਸਾਰ, ਇਹ ਪਖੰਡ ਹੈ ਤੇ ਸੰਸਾਰ ਦੇ ਲੋਕਾਂ ਨੂੰ ਠੱਗਣ ਵਾਸਤੇ, ਵੀ ਕਿਵੇਂ ਠੱਗਿਆ ਜਾਏ, ਕਿਹੜੇ ਤਰੀਕੇ ਨਾਲ ਠੱਗਿਆ ਜਾਏ। ਉਹ ਨਵੇਂ ਨਵੇਂ ਤਰੀਕੇ, ਰੋਜ਼ ਨਿੱਤ ਠੱਗਣ ਦੇ ਨਵੇਂ ਤਰੀਕੇ। ਕਲੀ ਕਾਲ ਦੇ ਵਿੱਚ ਲੋਕ ਇਹੀ ਵੇਖਦੇ ਆ ਵੀ ਕਿਵੇਂ ਕਿਸੇ ਦੂਜੇ ਨੂੰ ਠੱਗਿਆ ਜਾਏ, ਉਹਦੇ ਲਈ ਨਿੱਤ ਨਵੇਂ ਤਰੀਕੇ, ਨਿੱਤ ਨਵੇਂ ਹੀ ਪ੍ਰਕਾਰ, ਰੋਜ਼ਾਨਾ ਹੀ ਕਈ ਪ੍ਰਕਾਰ ਦੇ ਸਾਹਮਣੇ ਆਉਂਦੇ ਆ। ਕੋਈ ਕਹਿੰਦਾ ਜੀ ਇਸ ਤਰੀਕੇ ਨਾਲ ਫਲਾਣਾ ਠੱਗਿਆ ਗਿਆ, ਕੋਈ ਕਹਿੰਦਾ ਜੀ ਇਸ ਤਰੀਕੇ ਨਾਲ ਠੱਗਿਆ, ਕੋਈ ਕਹਿੰਦਾ ਜੀ ਓ। ਕਹਿੰਦੇ ਇਹ ਸੰਸਾਰ ਦੇ ਵਿੱਚ ਕਲੀ ਕਾਲ ਚ ਇੱਕ ਦੂਜੇ ਨੂੰ ਠੱਗਣ ਦੀ ਬਿਰਤੀ ਵਾਲੇ ਲੋਕ ਬਹੁਤੇ ਹੈ, ਅੱਖਾਂ ਵੀ ਮੀਟਦੇ ਹੈ ਤੇ ਨੱਕਾਂ ਜੀਆਂ ਫੜਦੇ ਹੈ, ਤੇ ਫੜ ਕੇ ਕਿਉਂ ਕਰਦੇ ਆ ਇਹ ਸਭ ਕੁਝ? ਲੋਕਾਂ ਨੂੰ ਠੱਗਣ ਵਾਸਤੇ।
ਰਹਾਓ ਚੋ ਪਈ ਸ਼੍ਰੀ ਗੁਰ ਕੈ ਸੁਨੋ ਦੇ ਜਕਾਨਾ।
ਰਹਾਓ ਦਾ ਮਤਲਬ ਹੁੰਦਾ ਹੈ ਵਿਸ਼ਰਾਮ ਦੇਣਾ, ਇਹ ਸ਼ਬਦ ਦੀ ਸਥਾਈ ਹੈ, ਸ਼ਬਦ ਦਾ ਸਾਰ ਹੁੰਦਾ ਰਹਾਓ ਦੀਆਂ ਪੰਕਤੀਆਂ ਚ। ਰਹਾਓ ਦਾ ਮਤਲਬ ਹੁੰਦਾ ਠਹਿਰਾਓ, ਕਿ ਠਹਿਰ ਕੇ ਇੱਥੇ ਤੱਕ ਵਿਚਾਰ ਕਰਕੇ ਫਿਰ ਅੱਗੇ ਚੱਲੋ। ਗਰੀਬ ਨਵਾਜ ਪਾਤਸ਼ਾਹ ਜੀ ਬੋਲੇ, ਇਹ ਸ਼ਬਦ ਦਾ ਪਹਿਲਾ ਬੰਦ ਉਚਾਰਿਆ, ਰਹਾਓ ਦੀਆਂ ਪੰਕਤੀਆਂ ਉਚਾਰੀਆਂ। ਤੇ ਗਰੀਬ ਨਵਾਜ ਪਾਤਸ਼ਾਹ ਕਹਿੰਦੇ ਸੁਣੋ ਦਿਜ ਕਾਨਾ, ਪੰਡਿਤ ਜੀ ਸੁਣੋ ਕੰਨ ਖੋਲ ਕੇ।
ਦੁੱਖ ਦਾ ਲਖੋ ਪਖੰਡ ਨਿਦਾਨਾ,
ਇਹ ਪਖੰਡ ਅੰਤ ਨੂੰ ਦੁੱਖ ਹੀ ਦਿੰਦਾ, ਇਹ ਯਾਦ ਰੱਖੀ। ਇਹ ਪਖੰਡ ਆਖ ਕਿਉਂਕਿ ਉਗੜ ਤਾਂ ਆਉਣਾ ਹੀ ਹੁੰਦਾ, ਕਦੇ ਕੋਈ ਪਖੰਡ ਬਹੁਤੇ ਲੰਮੇ ਸਮੇਂ ਤੱਕ ਨਹੀਂ ਚੱਲਦਾ, ਇਹਦੀ ਉਮਰ ਬਹੁਤ ਲੰਮੀ ਨਹੀਂ ਹੁੰਦੀ ਪਖੰਡ ਦੀ। ਮਹਾਰਾਜ ਜੀ ਕਹਿੰਦੇ ਜਦੋਂ ਉਗੜਦਾ ਨਾ ਪਖੰਡ ਤੇ ਫਿਰ ਇਹ ਅੰਤ ਨੂੰ ਦੁੱਖ ਦਿੰਦਾ ਹੈ।
ਜਬੇ ਆਨ ਜਮ ਪਕੜ ਚਲਾਵੇ,
ਜਦੋਂ ਜਮ ਆ ਕੇ ਫੜ ਕੇ ਟੋਰਦੇ ਆ ਚਲਾਉਂਦੇ ਹਨ,
ਡੰਡੇ ਮੁੰਡ ਲਗੇ ਬਿਲ ਲਾਵੇ,
ਜਦੋਂ ਜਮ ਦਾ ਡੰਡਾ ਪੈਂਦਾ ਨਾ ਮੁੰਡੀ ਵਿੱਚ ਪੰਡਿਤ ਜੀ, ਫਿਰ ਉਦੋਂ ਬਿਰਲਾਪ ਕਰਦੇ ਆ ਲੋਕ ਜਿਹੜੇ ਪਖੰਡੀ ਹੈ, ਉਦੋਂ ਫਿਰ ਹਾਏ ਦੁਹਾਈ ਪਾਉਂਦੇ ਆ, ਕੋਈ ਨੀ ਉਹਨਾਂ ਦੀ ਪੁਕਾਰ ਸੁਣਦਾ।
ਬਕ ਜਿਉ ਬੈਠੇ ਲਾਏ ਧਿਆਨਾ,
ਬਗਲਿਆਂ ਵਾਂਗੂ ਜਿਹੜੇ ਧਿਆਨ ਲਾ ਲਾ ਬਹਿੰਦੇ ਲੋਕਾਂ ਨੂੰ ਵਿਖਾਉਣ ਵਾਸਤੇ,
ਸਭ ਮੈਂ ਮੁਕਤੇ ਕਥੇ ਗਿਆਨਾ,
ਔਰ ਸਾਰਿਆਂ ਵਿੱਚ ਬਹਿ ਕੇ ਆਪਣੇ ਮੂੰਹ ਗਿਆਨ ਦੀ ਕਥਾ ਕਰਦੇ ਹੈ। ਬਗਲੇ ਵਾਂਗੂ ਧਿਆਨ ਲਾ ਕੇ ਤੇ ਫਿਰ ਲੋਕਾਂ ਵਿੱਚ ਬਹਿ ਕੇ ਗਿਆਨ ਕਥਦੇ ਹਨ।
ਤਨ ਕਾਰਨ ਸਭ ਕੀ ਨੀ ਉਪਾਈ,
ਇਹ ਕੇਵਲ ਕਿਉਂ ਕਰਦੇ ਆ ਵੀ ਧਨ ਵਾਸਤੇ ਉਪਾ ਕਰਦੇ ਆ, ਧਨ ਇਕੱਠਾ ਕਰਨ ਦੇ ਯਤਨ ਹਨ।
ਮਨ ਸਦੀਵ ਲੋਭੇ ਡਹਿਕਾਈ,
ਤੇ ਮਨ ਹਮੇਸ਼ਾ ਲੋਭ ਤੇ ਲਾਲਚ ਵਿੱਚ ਡਹਿਕਦਾ, ਲੋਭ ਦੇ ਵਿੱਚ ਮਨ ਜਿਹੜਾ ਉਹ ਪ੍ਰਵਿਰਤ ਹੁੰਦਾ।
ਇਹ ਵਿਡੰਬਨਾ ਤਬ ਗੱਲ ਪੈ ਹੈ,
ਮਹਾਰਾਜ ਜੀ ਕਹਿੰਦੇ ਪੰਡਿਤ ਜੀ ਜਦੋਂ ਇਹ ਵਿਡੰਬਨਾ ਗਲ ਵਿੱਚ ਪੈਂਦੀ ਹੈ, ਠੱਗੀ ਗਲ ਵਿੱਚ ਪੈਂਦੀ ਹੈ,
ਅੰਤ ਕਾਲ ਮੈਂ ਬਹੁਤ ਦੁੱਖ ਦੇ ਹੈ,
ਫਿਰ ਅੰਤਮ ਸਮੇਂ ਇਹੀ ਠੱਗੀ ਬੜਾ ਦੁੱਖ ਦਿੰਦੀ ਹੈ। ਪੰਡਿਤ ਜੀ ਇਹ ਠੱਗੀਆਂ ਬੜਾ ਦੁੱਖ ਦਿੰਦੀਆਂ ਨੇ ਅੰਤ ਵੇਲੇ, ਜਮ ਜਦੋਂ ਠੇਂਗੇ ਮਾਰਦੇ ਆ ਨਾ ਤੇ ਫਿਰ ਇਹ ਕੀਤੀਆਂ ਹੋਈਆਂ ਠੱਗੀਆਂ ਬਹੁਤ ਤਕਲੀਫ ਦਿੰਦੀਆਂ ਹਨ।
ਕਲੀ ਕਾਲ ਕੇ ਪਹਿਰੇ ਮਾਈ,
ਕਲਯੁਗ ਦਾ ਜਿਹੜਾ ਇਹ ਪਹਿਰਾ ਚੱਲ ਰਿਹਾ, ਕਲਯੁਗ ਦਾ ਜਿਹੜਾ ਇਹ ਵਰਤਾਰਾ ਹੈ,
ਨਾਮ ਬਹੀਨ ਸਾਰ ਕਿਛ ਨਾਈ,
ਕਲਯੁਗ ਦੇ ਇਸ ਸਮੇਂ ਵਿੱਚ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਸਾਰ ਕੁਝ ਵੀ ਨਹੀਂ, ਪਰਮੇਸ਼ਰ ਦਾ ਨਾਮ ਹੀ ਇਸ ਕਲੀ ਕਾਲ ਵਿੱਚ ਸਾਰ ਹੈ। ਅਬ ਕੱਲੂ ਆਇਓ ਰੇ ਇੱਕ ਨਾਮ, ਬੋ ਵਹੁ ਇਸ ਕਲੀ ਕਾਲ ਦੇ ਸਮੇਂ ਚ ਇੱਕ ਪਰਮੇਸ਼ਰ ਦਾ ਨਾਮ ਹੀ ਸਾਰ ਹੈ। ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ,
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ,
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ,
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ।
ਕਲਯੁਗ ਵਿੱਚ ਕੇਵਲ ਇਹ ਰਾਮ ਦਾ ਨਾਮ ਹੀ ਸਾਰ ਹੈ, ਸ੍ਰੇਸ਼ਟ ਹੈ।
ਤਟ ਤੀਰਥ ਦੇਵਾਲੇ ਦੇਵਾ,
ਤੀਰਥਾਂ ਦੇ ਕਿਨਾਰੇ ਔਰ ਵੱਡੇ ਵੱਡੇ ਦਿਵਾਲਿਆਂ ਵਿੱਚ,
ਏਕ ਨਾਮ ਬਿਨ ਬਿਰਥੀ ਸੇਵਾ,
ਪਰਮੇਸ਼ਰ ਦੇ ਨਾਮ ਤੋਂ ਬਿਨਾਂ ਸਭ ਵਿਅਰਥ ਹੈ। ਮਹਾਰਾਜ ਜੀ ਕਹਿੰਦੇ ਹੋਰ ਜਿਹੜੇ ਪਖੰਡ ਕਰਕੇ ਕੀਤੇ ਜਾਂਦੇ ਆ ਨਾ ਕਰਮ ਕਾਂਡ, ਪਰਮੇਸ਼ਰ ਦੇ ਨਾਮ ਤੋਂ ਬਿਨਾਂ ਇਹ ਸਭ ਵਿਅਰਥ ਹਨ। ਹਰੀ ਨਾਮ ਹੀ ਸ੍ਰੇਸ਼ਟ ਹੈ, ਹਰੀ ਨਾਮ ਹੀ ਸਾਰ ਹੈ।
ਸਭ ਕੇ ਸਮੇਂ ਮੁਕਤ ਜੇ ਚਾਹੇ,
ਅੱਜ ਦੇ ਇਸ ਸਮੇਂ ਵਿੱਚ ਕਲੀ ਕਾਲ ਵਿੱਚ ਪੰਡਿਤ ਜੀ ਜੇ ਕਿਸੇ ਨੇ ਮੁਕਤੀ ਚਾਹੁਣੀ ਹੈ, ਜੇ ਕਿਸੇ ਨੂੰ ਚਾਹੀਦੀ ਹੈ ਕਿ ਮੈਂ ਮੁਕਤ ਹੋ ਜਾਵਾਂ, ਮੁਕਤ ਕਿਹੜਾ ਨਹੀਂ ਹੋਣਾ ਚਾਹੁੰਦਾ ਸੰਸਾਰ ਚ, ਸਾਡੇ ਮਨ ਚ ਇੱਕ ਥੋੜਾ ਜਿਹਾ ਕਈ ਵਾਰੀ ਇਹ ਭਰਮ ਆਉਂਦਾ ਵੀ ਮੁਕਤੀ ਮਰਨ ਤੋਂ ਬਾਅਦ ਮਿਲਦੀ ਹੈ, ਉਹ ਵੀ ਹੈ ਜਿਹੜੀ ਇਸ ਸਰੀਰ ਨੂੰ ਛੱਡਣ ਤੋਂ ਬਾਅਦ ਹੁੰਦੀ ਹੈ, ਪਰ ਮੁਕਤੀ ਇਸ ਸਰੀਰ ਵਿੱਚ ਰਹਿ ਕੇ ਵੀ ਅਸੀਂ ਚਾਹੁੰਦੇ ਹਾਂ, ਉਹ ਕਿਹੜੀ ਮੁਕਤੀ ਹੈ ਜਿਹੜੀ ਅਸੀਂ ਸਾਰੀ ਚਾਹੁੰਦੇ ਹਾਂ। ਜਿਹੜੇ ਨਾਸਤਕ ਨੇ ਨਾ ਕਾਮਰੇਡ, ਰੱਬ ਨੂੰ ਨਹੀਂ ਮੰਨਦੇ, ਉਹ ਵੀ ਮੁਕਤੀ ਚਾਹੁੰਦੇ ਹੈ। ਮੁਕਤੀ ਕੀ ਹੈ, ਮੁਕਤੀ ਦੀ ਪਰਿਭਾਸ਼ਾ ਕੀ ਹੈ? ਮੁਕਤੀ ਦੀ ਪਰਿਭਾਸ਼ਾ ਹੈ ਦੁੱਖ ਦੀ ਨਿਰਵਿਰਤੀ ਔਰ ਸੁੱਖ ਦੀ ਪ੍ਰਾਪਤੀ ਕੀ ਇੱਛਾ ਕਾ ਨਾਮ ਮੁਕਤੀ ਹੈ। ਦੁੱਖ ਦੀ ਨਿਰਵਿਰਤੀ ਔਰ ਸੁੱਖ ਦੀ ਪ੍ਰਾਪਤੀ ਦੀ ਇੱਛਾ, ਇਹਨੂੰ ਮੁਕਤੀ ਕਹਿੰਦੇ ਆ, ਸ਼ਾਸਤਰਾਂ ਵਿੱਚ ਇਉਂ ਲਿਖਿਆ। ਹੁਣ ਕਿਹੜਾ ਨਹੀਂ ਚਾਹੁੰਦਾ ਮੇਰਾ ਦੁੱਖ ਦੂਰ ਹੋਵੇ ਤੇ ਕਿਹੜਾ ਨਹੀਂ ਚਾਹੁੰਦਾ ਮੈਨੂੰ ਸੁੱਖ ਪ੍ਰਾਪਤ ਹੋਵੇ? ਸਾਰੇ ਚਾਹੁੰਦੇ ਆ ਨਾ, ਇਹ ਮੁਕਤੀ ਹੈ। ਮੇਰਾ ਦੁੱਖ ਦੂਰ ਹੋ ਜਾਏ ਤੇ ਮੈਨੂੰ ਸੁੱਖ ਦੀ ਪ੍ਰਾਪਤੀ ਹੋਵੇ, ਇਹਨੂੰ ਮੁਕਤੀ ਕਹਿੰਦੇ ਆ। ਮਹਾਰਾਜ ਜੀ ਕਹਿੰਦੇ ਆ, ਜਿਹੜਾ ਚਾਹੁੰਦਾ ਮੈਂ ਮੁਕਤ ਹੋਵਾਂ, ਜਿਹੜਾ ਚਾਹੁੰਦਾ ਮੈਂ ਮੁਕਤ ਹੋ ਜਾਵਾਂ।
ਨਾਮ ਵਡਾਈ ਕੋ ਅਵਗਾਹੇ,
ਇੱਕੋ ਇੱਕ ਤਰੀਕਾ ਹੈ, ਉਹ ਹੈ ਪਰਮੇਸ਼ਰ ਦੇ ਨਾਮ ਦੀ ਵਡਿਆਈ ਕਰੇ, ਅਕਾਲ ਪੁਰਖ ਦੇ ਨਾਮ ਦੀ ਸਾਧਨਾ ਕਰੇ, ਨਿਮਗਨ ਹੋ ਜਾਵੇ ਪਰਮੇਸ਼ਰ ਦੇ ਨਾਮ ਵਿੱਚ, ਉਹਦੇ ਜਾਪ ਵਿੱਚ, ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਉਹਨਾਂ ਨੂੰ ਮੁਕਤੀ ਦੀ ਪ੍ਰਾਪਤੀ ਹੋਵੇਗੀ। ਜਿਹੜਾ ਹਰੀ ਦੇ ਨਾਮ ਦੇ ਵਿੱਚ ਅਭੇਦ ਹੋ ਜਾਵੇ, ਨਾਮ ਜਪਦਿਆਂ ਜਪਦਿਆਂ ਵਾਹਿਗੁਰੂ ਵਾਹਿਗੁਰੂ, ਮਹਾਰਾਜ ਜੀ ਕਹਿੰਦੇ ਉਹ ਮੁਕਤ ਹੋ ਜਾਵੇਗਾ।
ਦੰਮੇ ਕੀ ਪੂਜਾ ਸਭ ਤਜੀਏ,
ਪਖੰਡ ਦੀ ਪੂਜਾ ਛੱਡੋ ਸਾਰੀ ਪੰਡਿਤ ਜੀ, ਇਹ ਪਖੰਡ ਕੀਤਿਆਂ ਯੋਗ ਦੀ ਪ੍ਰਾਪਤੀ ਨਹੀਂ ਹੋਣੀ। ਪਖੰਡ ਕੀਤਿਆਂ ਲੋਕਾਂ ਨੂੰ ਕੁਝ ਕਾ ਨੂੰ ਬਰਮਾ ਲਓਗੇ, ਪਰ ਤੁਹਾਡਾ ਅੰਦਰਲਾ ਮਨ ਕੀ ਕਹਿੰਦਾ? ਕਦੇ ਉਹਦੇ ਵੱਲ ਵੀ ਵੇਖੋ, ਵੀ ਉਹ ਵੀ ਲਾਹਨਤਾਂ ਪਾਉਂਦਾ ਵੀ ਕੀ ਕਰ ਰਿਹਾ ਤੂੰ, ਬਾਹਰੋਂ ਕੀ ਕੁਝ ਵਿਖਾਉਂਦਾ ਤੇ ਅੰਦਰੋਂ ਕੀ ਆ? ਕਦੇ ਆਪਣੇ ਅੰਦਰ ਝਾਤੀ ਮਾਰ ਕੇ ਨੀ ਵੇਖੀ? ਕਦੇ ਹਿਰਦਾ ਕੰਬਦਾ ਨੀ ਪੰਡਿਤ ਜੀ ਕਿ ਮੈਂ ਬਾਹਰੋਂ ਕੀ ਕਰ ਰਿਹਾ ਤੇ ਅੰਦਰੋਂ ਕੀ ਹਾਂ ਮੈਂ? ਇਸ ਪਖੰਡ ਨਾਲ ਯੋਗ ਦੀ ਪ੍ਰਾਪਤੀ ਨਹੀਂ ਹੈ। ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਪਖੰਡ ਦਾ ਬੜੇ ਪੁਰਜ਼ੋਰ ਸ਼ਬਦਾਂ ਵਿੱਚ ਖੰਡਨ ਕੀਤਾ। ਮਹਾਰਾਜ ਜੀ ਕਹਿੰਦੇ, ਆਖਨ ਪੀਤਰ ਤਿਲ ਕੋ ਡਰ ਕੈ ਲੋਗਨ ਨੀਰ ਬਹਾਏ ਦੇਖਾਵੈ, ਆਖਨ ਪੀਤਰ ਤਿਲ ਕੋ ਡਰ ਕੈ, ਅੱਖਾਂ ਦੇ ਵਿੱਚ ਤੇਲ ਪਾ ਕੇ ਲੋਕਾਂ ਨੂੰ ਅੱਖਾਂ ਚੋਂ ਪਾਣੀ ਵਹਿੰਦਾ ਵਿਖਾਉਣਾ, ਵੇਖੋ ਜੀ ਬਾਬਾ ਜੀ ਬੈਰਾਗੀ ਨੇ। ਲੋਗਨ ਨੀਰ ਬਹਾਏ ਦਿਖਾਵੈ, ਲੋਕਾਂ ਨੂੰ ਨੇਤਰਾਂ ਚੋਂ ਪਾਣੀ ਵਹਾ ਵਹਾ ਕੇ ਵਿਖਾਉਣਾ। ਮਹਾਰਾਜ ਜੀ ਕਹਿੰਦੇ, ਡਿੰਬ ਕਰੇ ਬਿਨ ਪਈਅਤ ਨਾਹੀ, ਡਿੰਬਨ ਮੈਂ ਪਰਮੇਸ਼ਰ ਨਾਹੀ। ਲੋਕ ਕਹਿੰਦੇ ਆ ਪਖੰਡ ਕੀਤਿਆਂ ਜੀ ਮਿਲਦਾ ਨੀ, ਪਖੰਡ ਕੀਤੇ ਬਿਨਾਂ ਮਿਲਦਾ ਨੀ ਕੁਝ, ਪਰ ਪਾਤਸ਼ਾਹ ਕਹਿੰਦੇ ਯਾਦ ਰੱਖਿਓ, ਜਿੱਥੇ ਪਖੰਡ ਹੈ ਉੱਥੇ ਰੱਬ ਨਹੀਂ ਹੈ। ਡਿੰਬਨ ਮੈਂ ਪਰਮੇਸ਼ਰ ਨਾਹੀਂ, ਜਿੱਥੇ ਪਖੰਡ ਹੈ ਉੱਥੇ ਰੱਬ ਨਹੀਂ। ਜਦੋਂ ਸੌ ਸੁਹਾਗਣ ਦੇ ਡੇਰੇ ਆਏ ਗੁਰੂ ਨਾਨਕ ਸਾਹਿਬ, ਮਹਾਰਾਜ ਕਹਿੰਦੇ ਚੱਲ ਵੇ ਮਰਦਾਨਿਆ, ਇੱਥੇ ਨਾ ਸੌ ਹੈ ਤੇ ਨਾ ਸੁਹਾਗਣ ਹੈ, ਚੱਲ ਚੱਲੀਏ। ਉਸੇ ਵੇਲੇ ਉਹਦਾ ਪਖੰਡ ਉੱਗੜ ਕੇ ਆ ਗਿਆ ਸੀ ਸਾਹਮਣੇ। ਜਿੱਥੇ ਪਖੰਡ ਹੈ ਉੱਥੇ ਰੱਬ ਨਹੀਂ ਹੈ, ਤੇ ਜਿੱਥੇ ਰੱਬ ਹੈ ਉੱਥੇ ਵਿਖਾਵਾ ਨਹੀਂ। ਬਸ ਇਹ ਗੱਲ ਸਮਝ ਲਓ, ਜਿੱਥੇ ਵਿਖਾਵਾ ਹੈ ਉੱਥੇ ਪਰਮੇਸ਼ਰ ਨਹੀਂ, ਜਿੱਥੇ ਪਰਮੇਸ਼ਰ ਹੈ ਉੱਥੇ ਵਿਖਾਵਾ ਨਹੀਂ, ਉੱਥੇ ਜੋ ਅੰਦਰ ਹੈ ਉਹੀ ਬਾਹਰ ਹੈ। ਪਾਤਸ਼ਾਹ ਕਹਿੰਦੇ ਪਖੰਡ ਕੀਤਿਆਂ ਪੰਡਿਤ ਜੀ ਯੋਗ ਦੀ ਪਰਮਾਤਮਾ ਨਾਲ ਮਿਲਾਪ ਦੀ ਪ੍ਰਾਪਤੀ ਨਹੀਂ ਹੁੰਦੀ।
ਹੋਏ ਨੇ ਕਪਟ ਨਾਮ ਕੋ ਭਜੀਏ,
ਪੰਡਿਤ ਜੀ ਪਖੰਡ ਦੀ ਪੂਜਾ ਛੱਡੋ, ਨਿਸ਼ਕਪਟ ਹੋ ਕੇ ਪਰਮੇਸ਼ਰ ਦਾ ਨਾਮ ਭਜੋ, ਨਿਸ਼ਕਪਟ ਹੋ ਕੇ ਪਰਮੇਸ਼ਰ ਦਾ ਭਜਨ ਕਰੋ।
ਲਿਵ ਲਾਵੋ ਨਿਸ ਦਿਨ ਸ੍ਰੀ ਨਾਮੋ,
ਰਾਤ ਦਿਨ ਹਰੀ ਪਰਮੇਸ਼ਰ ਦੇ ਨਾਮ ਚ ਆਪਣੀ ਲਿਵ ਲਾਓ, ਪਰਮੇਸ਼ਰ ਦੇ ਨਾਮ ਵਿੱਚ ਆਪਣਾ ਚਿੱਤ ਜੋੜੋ।
ਜੇ ਦਿਜ ਤੂੰ ਕਰ ਹੈ ਅਸ ਕੰਮ,
ਇਹ ਪੰਡਿਤ ਜੇ ਤੂੰ ਐਸਾ ਕੰਮ ਕਰਨ ਲੱਗ ਪਵੇ,
ਦੋਨੋ ਲੋਕ ਵਿਖੇ ਸੁਖ ਪਾਈ,
ਤੈਨੂੰ ਦੋਹਾਂ ਜਹਾਨਾਂ ਚ ਸੁਖ ਪ੍ਰਾਪਤ ਹੋਵੇਗਾ, ਇਸ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ।
ਰਿੱਧ ਸਿੱਧ ਆਵੇ ਕਰ ਮਾਹੀ,
ਰਿੱਧੀਆਂ ਸਿੱਧੀਆਂ ਪਰਮੇਸ਼ਰ ਦੇ ਨਾਮ ਵਿੱਚ ਨੇ, ਸਾਰੀਆਂ ਤੇਰੀਆਂ ਦਾਸੀਆਂ ਹੋ ਜਾਣਗੀਆਂ।
ਹੱਥ ਬੰਦ ਕੈ ਪੁੰਨ ਦਿਜ ਪਾਖਾ,
ਪੰਡਿਤ ਨੇ ਹੱਥ ਜੋੜੇ ਤੇ ਹੱਥ ਜੋੜ ਕੇ ਬੋਲਿਆ,
ਕਉ ਸੰਤ ਕਿਨਿਆ ਧਨ ਰਾਖਾ,
ਕਹਿਣ ਲੱਗਾ ਸੰਤ ਜੀ ਇਹ ਜਿਹੜਾ ਧਨ ਮੇਰੇ ਪਿੱਛੋਂ ਨਿਕਲਿਆ ਪੁੱਟਿਆ ਹੋਇਆ, ਕਿਰਪਾ ਕਰਕੇ ਦੱਸੋ ਵੀ ਇੱਥੇ ਕਿਹਨੇ ਰੱਖਿਆ,
ਕਿਸ ਪ੍ਰਕਾਰ ਤੁਮਨੇ ਇਹ ਦੇਖਾ,
ਤੁਸੀਂ ਕਿਵੇਂ ਵੇਖ ਲਿਆ ਇੱਥੇ ਪਿਆ ਹੋਇਆ ਇਹ ਪੈਸਾ।
ਉਹ ਕੋ ਅਚਰਜ ਹੋਤ ਵਿਸ਼ੇਖਾ,
ਮਹਾਰਾਜ ਜੀ ਮੇਰੇ ਮਨ ਚ ਅਚਰਜ ਹੁੰਦਾ ਵੇਖ ਕੇ,
ਮੁਝੇ ਬਿਰਤਾਂਤ ਬਤਾਵੋ ਸਾਰਾ,
ਆਪ ਜੀ ਕਿਰਪਾ ਕਰਕੇ ਮੈਨੂੰ ਇਹ ਸਾਰਾ ਬਿਰਤਾਂਤ ਦੱਸੋ।
ਸੁਨਤ ਸ਼ਬਦ ਪਦ ਦੁਤੀਏ ਉਚਾਰਾ,
ਸੁਣ ਕੇ ਸਤਿਗੁਰਾਂ ਨੇ ਪਾਵਨ ਸ਼ਬਦ ਦਾ ਇੱਕ ਬੰਦ ਪਹਿਲਾਂ ਉਚਾਰਿਆ, ਰਹਾਉ ਦਾ ਬੰਦ ਉਚਾਰ ਕੇ ਹੁਣ ਦੂਸਰਾ ਬੰਦ ਸ਼ਬਦ ਦਾ ਸਤਿਗੁਰਾਂ ਨੇ ਉਚਾਰਨ ਕੀਤਾ। ਆਂਟ ਸੇਤੀ ਨਾਕ ਪਕੜ ਹੈ ਸੂਝ ਤੇ ਤਿੰਨ ਲੋ। ਇਹ ਪਾਵਨ ਬਚਨ ਆਪਾਂ ਅਗਲਿਆਂ ਪ੍ਰਕਰਣਾਂ ਵਿੱਚ ਵਿਚਾਰਾਂਗੇ ਗੁਰੂ ਸਾਹਿਬ ਜੀ ਦੀ ਦਇਆ ਨਾਲ। ਹੋਈਆਂ ਭੁੱਲਾਂ ਚੁੱਕਾਂ ਦੇ ਖੇਵਾਂ।